ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਸ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਵਾਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੋਂ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ ਤੇ ਬਿਰਾਜਮਾਨ ਜਬਰ ਛਤਰ ਤਖਤ ਦੇ ਮਾਨ ਜਾਹਰਾ ਜਹੂਰ ਹਾਜਰਾ ਹਜੂਰ ਪਾਣੀ ਦੇ ਬੋਹਿਤ ਨਾਮ ਦੇ ਜਹਾਜ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਮ ਪਵਿੱਤਰ ਹਜੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਅੰਮ੍ਰਿਤਸਰ ਨਗਰ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਦੇ ਅੰਦਰ ਅੰਮ੍ਰਿਤ ਸਰੋਵਰ ਅੰਮ੍ਰਿਤ ਸਰੋਵਰ ਦੇ ਅੰਦਰ ਸ੍ਰੀ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਜੁੜੀ ਗੁਰੂ ਕੀ ਸੰਗਤ ਮਹਾਰਾਜ ਨੇ ਬਹੁਤ ਹੀ ਇੱਕ ਵਿਸਮਾਦੀ ਅਸਥਾਨ ਬਣਾਇਆ ਹੈ ਜਿਸ ਤੋਂ ਸਦਾ ਹੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਸਿੱਖੀ ਜੀਵਨ ਜਾਚ ਦੀ ਸੇਧ ਮਿਲਦੀ ਹੈ। ਇਹ ਅੰਮ੍ਰਿਤ ਦਾ ਅਮੁੱਕ ਤੇ ਅਤੁੱਟ ਜਿਹੜਾ ਹੈ ਉਹ ਚਸ਼ਮਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਤਿਆਰੀ ਔਰ ਇਸ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ, ਸ੍ਰੀ ਅੰਮ੍ਰਿਤ ਸਰੋਵਰ ਦੀ ਉਸਾਰੀ, ਦਰਅਸਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਅੰਦਰ ਇਹ ਬਹੁਤ ਵੱਡੇ ਕਾਰਨ ਸਨ, ਕਿਉਂਕਿ ਇਹ ਸਿੱਖ ਸ਼ਕਤੀ ਦਾ ਸੋਮਾ, ਸਿੱਖ ਸ਼ਕਤੀ ਦਾ ਕੇਂਦਰ ਬਣ ਗਿਆ ਸੀ। ਪਰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿੰਨੇ ਧਾਰਮਿਕ ਸਥਾਨ ਹੋਏ ਹਨ, ਉਹਨਾਂ ਵਿੱਚੋਂ ਜੇ ਸਭ ਤੋਂ ਜ਼ਿਆਦਾ ਹਮਲੇ ਹੋਏ ਨੇ ਤੇ ਉਹ ਇਸ ਅਸਥਾਨ ਦੇ ਉੱਤੇ ਹੋਏ ਨੇ, ਕਿਉਂਕਿ ਧਰਮ ਦੇ ਦੋਖੀ ਇਹ ਸਮਝਦੇ ਸਨ ਕਿ ਜੇ ਇਸ ਅਸਥਾਨ ਨੂੰ ਖਤਮ ਕਰ ਦਿੱਤਾ ਜਾਏ ਤੇ ਸਿੱਖੀ ਜਿਹੜੀ ਆ ਉਹ ਖਤਮ ਹੋ ਜਾਏਗੀ। ਪਰ ਜਿਹੜਾ ਚਸ਼ਮਾ ਹੁੰਦਾ ਹੈ ਉਹ ਕਦੀ ਬੰਦ ਨਹੀਂ ਕੀਤਾ ਜਾਂਦਾ, ਖੂਹ ਪੁੱਟੇ ਵੀ ਜਾਂਦੇ ਨੇ, ਖੂਹ ਪੂਰੇ ਵੀ ਜਾਂਦੇ ਨੇ, ਪਰ ਜਿਹੜਾ ਚਸ਼ਮਾ ਹੈ ਉਹ ਕੁਦਰਤ ਦੇ ਹੁਕਮ ਦੇ ਅੰਦਰ ਜਦੋਂ ਪ੍ਰਗਟ ਹੁੰਦਾ ਤੇ ਫਿਰ ਬੰਦ ਨਹੀਂ ਹੁੰਦਾ। ਜੇ ਇੱਕ ਥਾਂ ਤੋਂ ਕੋਸ਼ਿਸ਼ ਕਰੋ ਫਿਰ ਦੂਜੀ ਥਾਂ ਤੇ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ। ਇਸੇ ਤਰੀਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਖਾਲਸਾਈ ਜੀਵਨ ਜੁਗਤੀ ਦਾ ਜਿਹੜਾ ਸਾਨੂੰ ਹੈ ਉਹ ਕੇਂਦਰ ਦਿੱਤਾ। ਭਾਵੇਂ ਇਸ ਤੋਂ ਪਹਿਲਾਂ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਖਡੂਰ ਸਾਹਿਬ, ਸ੍ਰੀ ਕਰਤਾਰਪੁਰ ਪਾਵਨ ਅਸਥਾਨਾਂ ਦਾ ਨਿਰਮਾਣ ਹੋ ਚੁੱਕਾ ਸੀ, ਪਰ ਵੱਡੀ ਪੱਧਰ ਦੇ ਉੱਤੇ ਸਿੱਖ ਸੰਗਤ ਨੂੰ ਇੱਕ ਕੇਂਦਰ ਨਾਲ ਜੋੜਨ ਵਾਸਤੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਮਾਲ ਦੀ ਬਖਸ਼ਿਸ਼ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆਦਿ ਸਰੂਪ ਦੀ ਤਿਆਰੀ ਕਰਾ ਕੇ ਪ੍ਰਕਾਸ਼ ਮਾਰਗ ਪਹਿਲੀ ਵਾਰ ਕਰਾਇਆ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਾਵਨ ਹਸਤੀ ਹੈ। ਇਸੇ ਅਸਥਾਨ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇੱਕ ਕੇਂਦਰ ਦੇ ਨਾਲ ਜੋੜੀ ਰੱਖਿਆ ਔਰ ਇਸ ਤੋਂ ਬਾਅਦ ਵੀ, ਕਿਉਂਕਿ ਇਹ ਸਤਿਗੁਰੂ ਮਹਾਰਾਜ ਦੀ ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਆਪਣੀ ਦਾਤ ਹੈ, ਅੱਜ ਤੱਕ ਇਹ ਪਾਵਨ ਅਸਥਾਨ ਸਿੱਖ ਕੌਮ ਨੂੰ ਉਸ ਕਰਤੇ ਪੁਰਖ ਮਾਲਕ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ੀ ਹੋਈ ਜੀਵਨ ਦੀ ਜੁਗਤ ਜਿਹੜੀ ਹੈ ਉਹ ਦ੍ਰਿੜ ਕਰਾਉਂਦਾ ਹੈ। ਤੋਂ ਮਹਾਰਾਜ ਨੇ ਇਸ ਪਾਵਨ ਅਸਥਾਨ ਤੋਂ ਅੱਜ ਜੋ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਦੋਂ ਆਪਾਂ ਦੇਖਦੇ ਹਾਂ ਮਹਾਰਾਜ ਦੀ ਸਵਾਰੀ ਜਾਂਦੀ ਹੈ ਨਾ, ਤਾਂ ਜਿਸ ਬੰਦੇ ਨੂੰ ਸਿੱਖੀ ਨਾਲ ਸਰੋਕਾਰ ਨਹੀਂ ਹੈ ਉਹ ਵੀ ਮਹਾਰਾਜ ਦੇ ਅੱਗੇ ਨਤਮਸਤਕ ਹੁੰਦਾ। ਸਿੱਖਾਂ ਨੇ ਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋਣਾ ਹੀ ਹੈ। ਜਿਹੜੇ ਬਹੁਤ ਵਿਦਵਾਨ ਬੰਦੇ ਨੇ, ਜਿਨ੍ਹਾਂ ਨੇ ਵਿਸ਼ਵ ਦੇ ਵੱਡੇ ਵੱਡੇ ਧਰਮਾਂ ਦਾ ਅਧਿਐਨ ਕੀਤਾ ਹੈ, ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਪੜ੍ਹੀ ਸੁਣੀ ਤੇ ਵਿਚਾਰੀ ਹੈ, ਉਹ ਵੱਡੇ ਵੱਡੇ ਵਿਦਵਾਨ ਵੀ, ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਵੀ ਮਹਾਰਾਜ ਦੇ ਚਰਨਾਂ ਵਿੱਚ ਝੁਕ ਗਏ। ਇੱਕ ਨੋਬਲ ਪ੍ਰਾਈਜ਼ ਵਿਨਰ ਹੈ ਮਿਸ ਪਰਲ ਐਸ ਬਕ, ਉਹਨੇ ਸਾਰੇ ਧਰਮਾਂ ਦਾ ਮੁਤਾਲਿਆ ਕੀਤਾ ਔਰ ਉਸਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਪੜ੍ਹਿਆ ਸੁਣਿਆ ਵਿਚਾਰਿਆ ਤੇ ਉਹਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦੀ ਮੈਂ ਸਾਰੇ ਧਰਮ ਗ੍ਰੰਥਾਂ ਦੇ ਸਾਰੇ ਸਤਿਕਾਰਤ ਗ੍ਰੰਥ ਪੜ੍ਹੇ ਨੇ, ਆਈ ਹੈਵ ਸਟੱਡੀਡ ਗ੍ਰੇਟ ਸਕ੍ਰਿਪਚਰਸ ਆਫ ਆਲ ਗ੍ਰੇਟ ਰਿਲੀਜਨ। ਉਹ ਕਹਿੰਦੀ ਬਟ ਆਈ ਡੂ ਨੋਟ ਫਾਈਂਡ ਐਲਸਵੇਅਰ ਸੱਚ ਪਾਵਰ ਆਫ ਅਪੀਲ ਟੂ ਦਾ ਹਾਰਟ ਐਂਡ ਮਾਈਂਡ ਐਜ ਇਨ ਗੁਰੂ ਗ੍ਰੰਥ। ਉਹ ਕਹਿੰਦੀ ਮੈਂ ਸਾਰੇ ਧਰਮ ਗ੍ਰੰਥਾਂ ਦਾ ਮੁਤਾਲਿਆ ਕੀਤਾ ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਮਨ ਔਰ ਹਿਰਦੇ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਕਤੀ ਹੈ, ਗੁਰੂ ਦੇ ਸ਼ਬਦ ਦੇ ਅੰਦਰ ਜਿਹੜਾ ਬਲ ਹੈ, ਕਹਿਣ ਲੱਗੀ ਮੈਂ ਕਿਤੇ ਐਲਸਵੇਅਰ ਨਹੀਂ ਦੇਖਿਆ, ਕਿਤੇ ਹੋਰ ਥਾਂ ਤੇ ਨਹੀਂ ਦੇਖਿਆ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਜਿੱਥੇ ਸਭੇ ਥਾਂ ਨਹੀਂ ਤੁਧ ਜੇਗਾ, ਬੱਤੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮ ਦਾਸ ਪੁਰ ਹਰ ਖਾਂ ਨਾਨਕ ਕਸਮ ਲਜਾਏ ਨਾਈਐ ਰਾਮ ਦਾਸ ਸਰ। ਇਹ ਸਤਸੰਗਤ ਸਤਿਗੁਰੂ ਜੀ ਦੀ ਬਾਣੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਐਸੀ ਤਾਕਤ ਬਖਸ਼ੀ ਹੈ, ਇੱਕ ਐਸਾ ਬਲ ਬਖਸ਼ਿਆ ਜਿਹੜੇ ਸਾਡੇ ਮਨ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਪ੍ਰਭਾਵਿਤ ਕਰਦਾ ਕਿ ਸਾਡਾ ਮਨ ਜਿਹੜਾ ਨਾ ਉਹ ਨਿਰਮਲ ਹੋ ਜਾਂਦਾ। ਸਾਡੇ ਮਨ ਦੇ ਅੰਦਰ ਪਿੱਛੇ ਵਿਕਾਰ, ਹੰਕਾਰ, ਲੋਭ, ਮਮਤਾ, ਜਿਸ ਦੇ ਮਨ ਨੂੰ ਇਹ ਸ਼ਬਦ ਵਿੰਨ ਜਾਂਦਾ। ਕਹਿੰਦੇ ਨੇ ਦਸ਼ਰਥ ਜਿਹੜਾ ਸੀ ਨਾ ਬੜਾ ਤੀਰ ਅੰਦਾਜ਼ ਤੁਹਾਨੂੰ ਭਤਾਰੀ ਸੀ, ਪਰ ਉਹ ਜਿਹੜਾ ਸ਼ਬਦ ਭੇਦੀ ਬਾਣ ਚਲਾਉਂਦਾ ਸੀ ਆਵਾਜ਼ ਸੁਣ ਕੇ, ਤੇ ਉਸਨੇ ਇੱਕ ਦਿਨ ਤੀਰ ਚਲਾਇਆ, ਉਸਨੇ ਆਵਾਜ਼ ਸੁਣੀ ਦਰਿਆ ਦੇ ਕੰਢੇ ਪਾਣੀ ਭਰਨ ਦੀ, ਉਹਨੇ ਸਮਝਿਆ ਕੋਈ ਜਾਨਵਰ ਹੈ। ਉਸਨੇ ਤੀਰ ਚਲਾਇਆ ਤੇ ਉਸ ਦੇ ਤੀਰ ਦੇ ਨਾਲ ਸਰਵਣ ਜਿਹੜਾ ਆਪਣੇ ਮਾਂ ਬਾਪ ਵਾਸਤੇ ਪਾਣੀ ਲੈਣ ਆਇਆ ਸੀ ਉਹ ਤੀਰ ਦੇ ਨਾਲ ਖਤਮ ਹੋ ਗਿਆ, ਗਲਤ ਥਾਂ ਤੇ ਉਹ ਤੀਰ ਲੱਗ ਗਿਆ, ਉਸਦਾ ਨੁਕਸਾਨ ਹੋਇਆ ਤੇ ਉਹਨੂੰ ਸਰਾਪ ਮਿਲਿਆ। ਪਰ ਜਿਹੜਾ ਇਹ ਸਤਿਗੁਰੂ ਦਾ ਸ਼ਬਦ ਭੇਦੀ ਬਾਣ ਹੈ, ਧਨੁਖ ਚੜਾਇਓ ਸੱਤ ਬਾਣ, ਮਹਾਰਾਜ ਬਾਣੀ ਕਹਿੰਦੀ ਹੈ ਇਹ ਜਿਹੜਾ ਸੱਤ ਦਾ ਬਾਣ ਹੈ, ਇਹ ਜਿਹੜਾ ਸੱਤ ਦਾ ਧਨੁਖ ਹੈ, ਧਨੁਖ ਚੜਾਇਓ ਸੱਤ ਦਾ ਜਸ ਹੰਦਾ ਬਾਣ, ਇਹ ਬਾਣ ਪ੍ਰਭੂ ਦੀ ਸਿਫਤ ਸਲਾਹ ਦਾ ਹੈ। ਇਹ ਜਿਸ ਦੇ ਸੀਨੇ ਵਿੱਚ ਲੱਗ ਜਾਂਦਾ ਨਾ ਉਹ ਆਨੰਦ ਨਾਲ ਭਰ ਜਾਂਦਾ। ਜਦੋਂ ਕਿਸੇ ਨੂੰ ਤੀਰ ਲੱਗ ਜਾਏ ਤੇ ਤੀਰ ਕੱਢ ਕੇ ਉਸਦਾ ਇਲਾਜ ਕੀਤਾ ਜਾਂਦਾ, ਪਰ ਇਹ ਤੀਰ ਦਾ ਇਲਾਜ ਉਸ ਬੰਦੇ ਦਾ ਕਰ ਦਿੰਦਾ ਜਿਸ ਬੰਦੇ ਦੇ ਮਨ ਨੂੰ ਲੱਗ ਜਾਂਦਾ, ਪ੍ਰੇਮ ਪੈਦਾ ਕਰਦਾ। ਮਹਾਰਾਜ ਨੇ ਜਿਸ ਹਿਰਦੇ ਵਿੱਚ ਲੋਭ ਦੇਖਿਆ, ਜਿਸ ਹਿਰਦੇ ਵਿੱਚ ਅਭਿਮਾਨ ਦੇਖਿਆ, ਜਿਸ ਹਿਰਦੇ ਵਿੱਚ ਵਿਕਾਰ ਦੇਖਿਆ, ਮਹਾਰਾਜ ਨੇ ਰਸਨਾ ਤੋਂ ਸ਼ਬਦ ਪ੍ਰਗਟ ਕੀਤਾ। ਔਰ ਮਨੁੱਖਤਾ ਦੀ ਵਧਾਈ ਵਾਸਤੇ ਚੜਿਆ ਸੋਧਨ ਧਰਤ ਲੁਕਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਇਹ ਸ਼ਬਦ ਪ੍ਰਗਟ ਕਰਕੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਇਹ ਸ਼ਬਦ ਦੀ ਵਡਿਆਈ ਸੀ ਜਿਸ ਨਾਲ ਮਹਾਰਾਜ ਨੇ ਸਮੁੱਚੇ ਜਗਤ ਦਾ ਉਧਾਰ ਕੀਤਾ। ਤੋ ਉਹੀਓ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਜੇ ਕਿਤੇ ਸਾਡੇ ਮਨ ਨੂੰ ਇਹ ਅਪੀਲ ਕਰ ਜਾਏ, ਕਿਤੇ ਸਾਡੇ ਮਨ ਨੂੰ ਛੋਹ ਜਾਏ ਤੇ ਸਾਡਾ ਆਤਮ ਗੁਰੂ ਸ਼ਬਦ ਨਾਲ ਦਰਬ ਜਾਏ ਤੇ ਸਾਡਾ ਲੋਕ ਸੁਖੀ ਤੇ ਪ੍ਰਲੋਕ ਸੁਖੇਲਾ ਹੋ ਜਾਏ। ਇਹ ਮਹਾਰਾਜ ਦੀ ਬਖਸ਼ਿਸ਼ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਖਜ਼ਾਨਾ ਬਖਸ਼ਿਸ਼ ਕੀਤਾ। ਤੋ ਆਓ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧਨਾਸਰੀ ਰਾਗ ਦੇ ਅੰਦਰ ਜਿਸ ਪਾਵਨ ਮੁੱਖ ਵਾਕ ਦੀ ਅੱਜ ਬਖਸ਼ਿਸ਼ ਕੀਤੀ ਹੈ, ਆਪਾਂ ਮਨੋਬਿਰਤੀਆਂ ਜੋੜ ਕੇ ਚਿੱਤ ਨੂੰ ਇਕਾਗਰ ਕਰਕੇ ਆਪਣੇ ਹਿਰਦੇ ਦੇ ਅੰਦਰ ਸਤਿਗੁਰੂ ਜੀ ਦਾ ਇੱਕ ਸ਼ਬਦ ਵਸਾਉਂਦੇ ਹੋਏ ਇਸ ਦੀ ਵਿਚਾਰ ਨਾਲ ਜੁੜਨ ਦਾ ਆਹਰ ਕਰੀਏ ਜੀ। ਸਤਿਗੁਰੂ ਜੀ ਕਿਰਪਾ ਕਰਨ, ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਬਖਸ਼ਿਸ਼ ਕਰਕੇ ਆਪਣੇ ਪਾਵਨ ਬਚਨਾਂ ਦੀ ਵਿਚਾਰ ਕਰਵਾ ਲੈਣ। ਆਓ, ਮਨੋਬਿਰਤੀਆਂ ਜੋੜੋ, ਰਸਨਾ ਨੂੰ ਪਵਿੱਤਰ ਕਰੋ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਇਹ ਉਸ ਮਾਲਕ ਦੀ ਬਖਸ਼ਿਸ਼ ਪ੍ਰਾਪਤ ਹਿਰਦਾ ਜਿਸ ਦੇ ਹਿਰਦੇ ਦੇ ਅੰਦਰ ਆਤਮਕ ਪ੍ਰਕਾਸ਼ ਹੋ ਗਿਆ। ਤੁਮ ਤੋਂ ਭਾਵ ਵਾਹਿਗੁਰੂ ਨੂੰ ਸੰਬੋਧਨ, ਮਾਲਕ ਨੂੰ ਮੁਖਾਤਬ ਕੀਤਾ। ਮੁਖਾਤਬ ਉਸੇ ਨੂੰ ਕੀਤਾ ਜਾਂਦਾ ਜਿਹਦੇ ਅਸੀਂ ਸਨਮੁਖ ਬੈਠੇ ਹੋਈਏ, ਜਿਸ ਨੂੰ ਅਸੀਂ ਦੇਖ ਰਹੇ ਹੋਈਏ, ਜਿਸ ਨੂੰ ਅਸੀਂ ਜਾਣਦੇ ਹੋਈਏ। ਜਿਸ ਨੂੰ ਅਸੀਂ ਦੇਖ ਨਹੀਂ ਰਹੇ, ਜਿਸ ਨੂੰ ਅਸੀਂ ਜਾਣਦੇ ਨਹੀਂ, ਅਸੀਂ ਉਸ ਨੂੰ ਮੁਖਾਤਬ ਨਹੀਂ ਹੋ ਸਕਦੇ। ਇਸ ਸ਼ਬਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖੀ ਮਨ ਦੀ, ਪਰਮੇਸ਼ਵਰ ਦੇ ਪਿਆਰੇ ਮਹਾਂਪੁਰਖਾਂ ਦੀ, ਗੁਰਸਿੱਖਾਂ ਦੀ ਉਸ ਮਨੋਸਥਿਤੀ ਜਿਸ ਦੇ ਅੰਦਰ ਉਹਨਾਂ ਨੂੰ ਪ੍ਰਕਾਸ਼ ਹੈ, ਸੂਝ ਹੈ, ਵਿਵੇਕ ਹੈ, ਆਤਮਕ ਗਿਆਨ ਹੈ, ਉਸ ਮਾਲਕ ਦੇ ਨਿਰਮਲ ਸਰੂਪ ਦਾ, ਮਾਲਕ ਦੀ ਹਸਤੀ ਦਾ, ਉਹਨੂੰ ਮਾਲਕ ਦੀ ਹਸਤੀ ਨੂੰ ਆਪਣੇ ਅੰਦਰ ਪ੍ਰਤੱਖ ਕਰਕੇ। ਇਹ ਮਨੋਸਥਿਤੀ ਹੈ। ਅਸੀਂ ਸੰਸਾਰੀ ਜੀਵ ਕਈ ਵਾਰ ਗੱਲ ਸੁਣਦੇ ਹਾਂ ਪਰ ਉਸਨੂੰ ਪ੍ਰਤੱਖ ਅਨੁਭਵ ਨਹੀਂ ਕਰਦੇ। ਅਨੁਭਵ ਜਿਹੜਾ ਉਹ ਤਾਂ ਹੁੰਦਾ ਜੇ ਬੰਦਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਆਪਣੀ ਮਨ ਦੀ ਅਵਸਥਾ ਵਿੱਚੋਂ ਹਉਂ ਨੂੰ ਪਰੇ ਕਰ ਲੈਂਦਾ। ਹਉਂ ਨੂੰ ਪਰੇ ਕਰਕੇ ਰੱਬ ਦਾ ਸਰੂਪ ਨਜ਼ਰ ਆਉਂਦਾ। ਹਉਂ ਦੇ ਵਿੱਚ ਮਾਲਕ ਦਾ ਸਰੂਪ ਨਜ਼ਰ ਨਹੀਂ ਆਉਂਦਾ, ਸੁਣਿਆ ਜਾ ਸਕਦਾ, ਪਰ ਜਿਹੜਾ ਅਨੁਭਵ ਹੈ, ਜਿਹੜਾ ਰੀਅਲਾਈਜੇਸ਼ਨ ਹੈ, ਉਹ ਜਿਹੜਾ ਆਨੰਦ ਹੈ ਨਾ, ਉਹ ਤਾਂ ਮਾਲਕ ਦੀ ਕਿਰਪਾ ਦੇ ਨਾਲ ਉਦੋਂ ਹੀ ਹੁੰਦਾ ਜਦੋਂ ਘਾਲਣਾ ਘਾਲੀ ਜਾਏ, ਕਮਾਈ ਕੀਤੀ ਜਾਏ। ਕਿਉਂਕਿ ਅਸੀਂ ਸੰਸਾਰੀ ਜੀਵ ਹਾਂ, ਸਾਡੇ ਅੰਦਰ ਦੂਜਾ ਭਾਉ ਹੈ, ਮਾਇਆ ਦਾ ਪ੍ਰਭਾਵ ਹੈ। ਮਾਇਆ ਦੇ ਪ੍ਰਭਾਵ ਦੇ ਅੰਦਰ, ਦੂਜੇ ਭਾਉ ਦੇ ਅੰਦਰ ਸਾਡਾ ਚਿੱਤ ਸੰਸਾਰ ਦੇ ਸਥੂਲ ਪਦਾਰਥਾਂ ਨਾਲ ਜੁੜਿਆ। ਅਸੀਂ ਸਥੂਲ ਬੁੱਧੀ ਦੇ ਮਾਲਕ ਹਾਂ। ਸੂਕਸ਼ਮ ਪ੍ਰਭੂ ਦੀ ਜਿਹੜੀ ਨਿਰਗੁਣ ਹਸਤੀ ਹੈ, ਨਿਰਗੁਣ ਵਡਿਆਈ ਹੈ, ਸਾਡਾ ਮਨ ਉਸ ਨੂੰ ਮਹਿਸੂਸ ਨਹੀਂ ਕਰਦਾ, ਕਿਉਂਕਿ ਮਾਇਆ ਦਾ ਪ੍ਰਭਾਵ ਹੈ। ਇਹ ਮਾਇਆ ਚਿੱਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਸਾਡੇ ਮਨ ਦੇ ਅੰਦਰ ਜੋ ਦੇਖੋ ਸਾਡੀ ਵਰਤਮਾਨ ਸਥਿਤੀ ਹੈ, ਸਾਨੂੰ ਇਹ ਸਮਝਣਾ ਚਾਹੀਦਾ, ਕਿਉਂਕਿ ਅਸੀਂ ਤਾਂ ਹੀ ਉੱਥੇ ਪਹੁੰਚਾਂਗੇ ਜੇ ਪਹਿਲਾਂ ਅਸੀਂ ਇਸ ਗੱਲ ਨੂੰ ਅਹਿਸਾਸ ਕਰਾਂਗੇ ਕਿ ਸਾਡੇ ਜੀਵਨ ਦੇ ਅੰਦਰ ਘਾਲਣਾ ਘਾਲਣੀ ਹੈ। ਫਿਰ ਇਸ ਅਵਸਥਾ ਤੱਕ ਪਹੁੰਚਾਂਗੇ ਜਦੋਂ ਅਸੀਂ ਮਾਲਕ ਦੀ ਵਡਿਆਈ ਦਾ ਜ਼ਰੂਰ ਆਪਣੇ ਮਨ ਦੇ ਅੰਦਰ ਦੇਖ ਸਕਾਂਗੇ। ਕੈਨੇਡਾ ਦੇ ਅੰਦਰ ਇੱਕ CN ਟਾਵਰ ਹੈ, ਬੜਾ ਉੱਚਾ ਟਾਵਰ ਹੈ, ਉਸ ਟਾਵਰ ਤੋਂ ਸਾਰਾ ਕੈਨੇਡਾ ਦਿਸਦਾ, ਪਰ ਦਿਸਦਾ ਉਦੋਂ ਹੈ ਜਦੋਂ ਬੰਦਾ ਉੱਪਰ ਚੜ ਜਾਂਦਾ। ਜਿਹੜਾ ਨਜ਼ਾਰਾ ਉੱਪਰ ਚੜ ਕੇ ਨਜ਼ਰ ਆਉਂਦਾ ਉਹ ਥੱਲੋਂ ਨਹੀਂ ਨਜ਼ਰ ਆਉਂਦਾ। ਇਸੇ ਤਰੀਕੇ ਜੋ ਸਾਡੀ ਦੂਜੇ ਭਾਉ ਦੀ ਅਵਸਥਾ ਵਿੱਚ ਹੈ, ਉਹ ਨਜ਼ਾਰਾ ਜਿਹੜਾ ਪਰਮਾਤਮਾ ਦਾ ਅਨੁਭਵ ਹੈ, ਵਾਹਿਗੁਰੂ ਦੀ ਵਡਿਆਈ ਨੂੰ ਫੀਲ ਕਰਨਾ, ਮਾਇਆ ਦੇ ਪ੍ਰਭਾਵ ਨੂੰ ਮਨ ਦੇ ਅੰਦਰੋਂ ਮੁਕਤ ਕਰਨਾ, ਇਹ ਸਤਿਗੁਰੂ ਦੇ ਸ਼ਬਦ ਦੀ ਵਡਿਆਈ ਹੈ। ਜਿਸ ਹਿਰਦੇ ਵਿੱਚੋਂ ਸਤਿਗੁਰੂ ਸ਼ਬਦ ਦੀ ਕਿਰਪਾ ਨਾਲ ਦੂਜਾ ਭਾਉ ਖਤਮ ਕਰ ਦਿੰਦੇ, ਪ੍ਰਭੂ ਦੀ ਪ੍ਰੀਤ ਖਤਮ ਕਰ ਦਿੰਦੇ, ਮੈਂ ਮੇਰੀ ਮਿਟਾ ਦਿੰਦੇ ਨੇ, ਹਨੇਰਾ ਮਿਟਾ ਦਿੰਦੇ ਨੇ, ਤੇ ਸਾਡਾ ਮਨ ਫਿਰ ਉਸ ਮਾਲਕ ਦੇ ਸਰੂਪ ਨੂੰ, ਮਾਲਕ ਦੀ ਹਸਤੀ ਨੂੰ ਮਹਿਸੂਸ ਕਰਦਾ। ਪਰਮਾਤਮਾ ਦੀ, ਵਾਹਿਗੁਰੂ ਦੀ ਜੋ ਹਸਤੀ ਹੈ, ਆਪਾਂ ਆਪਣੀ ਹੋਂਦ ਦੇ ਅਧੀਨ ਜਦੋਂ ਅੰਦਾਜ਼ੇ ਲਾਵਾਂਗੇ ਤੇ ਵੱਖ ਵੱਖ ਤਰੀਕਿਆਂ ਦੇ ਨਾਲ ਕੋਈ ਰੱਬ ਬਾਰੇ ਕੁਝ ਕਹੇਗਾ, ਕੋਈ ਰੱਬ ਬਾਰੇ ਕੋਈ ਕੁਝ ਕਹੇਗਾ, ਕੋਈ ਆਖੇ ਨਿਰਵਾ, ਕੋਈ ਆਖੇ ਦੂਰ, ਚੱਲ ਕੀ ਮਾਛਲੀ, ਜਿਹੜੇ ਖਜੂਰ, ਉਹ ਤਾਂ ਆਪਣੇ ਆਪਣੇ ਕਿਆਸ ਅੰਦਾਜ਼ੇ ਨੇ। ਪਰ ਜਦੋਂ ਸਤਿਗੁਰੂ ਦੀ ਕਿਰਪਾ ਨਾਲ ਮਨ ਵਿੱਚੋਂ ਮਾਇਆ ਦਾ ਮੋਹ ਖਤਮ ਹੋਏਗਾ, ਦੂਜਾ ਭਾਉ ਖਤਮ ਹੋਏਗਾ, ਹਉਮੈ ਖਤਮ ਹੋਏਗੀ, ਮਨ ਦਾ ਸ਼ੀਸ਼ਾ ਸਾਫ਼ ਹੋ ਜਾਏਗਾ। ਕਾਰ ਦੇ ਅੱਗੇ ਜਿਹੜਾ ਸ਼ੀਸ਼ਾ ਹੁੰਦਾ ਉਹਨੂੰ ਵਾਈਪਰ ਲੱਗਾ ਹੁੰਦਾ, ਜੇ ਉਹਦੇ ਉੱਤੇ ਪਾਣੀ ਹੋਵੇ, ਧੁੰਦਲਾ ਹੋਵੇ ਤੇ ਕੁਝ ਦਿਸਦਾ ਨਹੀਂ ਹੈ, ਵਾਈਪਰ ਦੇ ਨਾਲ ਉਹ ਸਾਫ਼ ਕਰਨਾ ਪੈਂਦਾ। ਜੇ ਐਨਕ ਦਾ ਸ਼ੀਸ਼ਾ ਧੁੰਦਲਾ ਹੋ ਜਾਏ, ਗੰਦਾ ਹੋ ਜਾਏ ਤੇ ਕੱਪੜੇ ਨਾਲ ਲਾ ਕੇ ਸਾਫ਼ ਕਰਨਾ ਪੈਂਦਾ, ਫੇਰ ਦਿਸਦਾ। ਜੇ ਕਿਸੇ ਬੰਦੇ ਦੀ ਅੱਖ ਦੇ ਅੰਦਰ ਮੋਤੀਆ ਹੈ, ਉਹਦਾ ਲੈਂਸ ਜਿਹੜਾ ਉਹ ਫੇਲ ਹੋ ਗਿਆ ਤੇ ਡਾਕਟਰ ਉਹਦੇ ਅੱਖ ਦਾ ਲੈਂਸ ਬਦਲ ਦਿੰਦੇ, ਸ਼ੀਸ਼ਾ ਬਦਲ ਦਿੰਦੇ, ਫਿਰ ਉਹਨੂੰ ਸਾਫ਼ ਹੋ ਜਾਂਦਾ ਜਿਹੜਾ। ਇਸੇ ਤਰੀਕੇ ਸਤਿਗੁਰੂ ਦਾ ਸ਼ਬਦ ਸਾਡੀ ਜਦੋਂ ਮਨੋਸਥਿਤੀ ਬਦਲਦਾ ਹੈ, ਦੂਜਾ ਭਾਉ ਖਤਮ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਤੋ ਕੰਚਨੋ ਪਾਰੋ ਪਰਸਤ ਸੋਖ ਲੇਤ, ਅਗਨ ਮੈਂ ਡਾਰੈ ਪੁੰਨ ਪਾਰੋ ਉੱਡ ਜਾਤ ਹੈ। ਜੈਸੇ ਮਲ ਮੂਤਰ ਲਗ ਅੰਬਰ ਮਲੀਨ ਹੋਤ, ਸਾਬਨ ਸਲਲ ਮਿਲ ਨਿਰਮਲ ਗਾਤ ਹੈ। ਜੈਸੇ ਅਹ ਗ੍ਰਸੈ ਬਿਖ ਵਿਆਪਤ ਸਗਲ ਅੰਗ, ਮੰਤਰ ਕੈ ਬਿਖੈ ਵਿਕਾਰ ਸੋ ਬਿਲਾਤ ਹੈ। ਤੈਸੇ ਮਾਇਆ ਮੋਹ ਕੋ ਵਿਮੋਹਤ, ਮਗਨ ਮਨ ਗੁਰ ਉਪਦੇਸ਼ ਮੂਲ ਮਾਇਆ ਮੁਰਝਾਤ ਹੈ। ਸੋਨਾ ਕਾਲਾ ਹੋ ਜਾਏ ਤੇ ਸੁਨਿਆਰਾ ਤਾ ਦੇ ਕਰਕੇ ਉਹਦੀ ਕਾਲਕ ਜਿਹੜੀ ਉਹ ਦੂਰ ਕਰ ਦਿੰਦਾ। ਕੱਪੜਾ ਗੰਦਾ ਹੋ ਜਾਏ ਤੇ ਸਾਬਣ ਦੇ ਨਾਲ ਉਹ ਸਾਫ਼ ਕਰਕੇ ਚਮਕਾ ਦਿੱਤਾ ਜਾਂਦਾ ਹੈ। ਤੇ ਜੇ ਸੱਪ ਲੜ ਜਾਏ ਤੇ ਗਾਰੂ ਮੰਤਰ ਦੇ ਨਾਲ ਉਹਦਾ ਜ਼ਹਿਰ ਕੱਢ ਦਿੱਤਾ ਜਾਂਦਾ। ਇਸੇ ਤਰੀਕੇ ਸਾਡਾ ਮਨ ਮਾਇਆ ਮੋਹ ਕੋ ਵਿਮੋਹਿਤ, ਮਗਨ ਮਨ ਗੁਰ ਉਪਦੇਸ਼ ਮੂਲ ਮਾਇਆ ਮੁਰਝਾਤ ਹੈ। ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਾਡੇ ਮਨ ਵਿੱਚੋਂ ਜਦੋਂ ਮਾਇਆ ਦਾ ਪ੍ਰਭਾਵ ਖਤਮ ਹੁੰਦਾ ਨਾ, ਫਿਰ ਸਾਨੂੰ ਰੱਬ ਫੀਲ ਹੁੰਦਾ, ਫਿਰ ਸਾਨੂੰ ਰੱਬ ਮਹਿਸੂਸ ਹੁੰਦਾ। ਫਿਰ ਜਿਹੜਾ ਗੁਪਤ ਪਰਮਾਤਮਾ ਹੈ, ਘੱਟ ਘੱਟ ਰੱਬ ਰਹਿਆ ਬਨਵਾਰੀ, ਜਲ ਥਲ ਮਈਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀ। ਉਹ ਤਾਂ ਜਲ ਥਲ ਦੇ ਵਿੱਚ ਹੈ, ਹਰ ਹਿਰਦੇ ਵਿੱਚ ਹੈ, ਪਰ ਉਹਨੂੰ ਦੇਖਣ ਵਾਸਤੇ ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਾਂਗੇ ਤੇ ਮਨ ਪਰਮਾਤਮਾ ਦੀ ਵਡਿਆਈ ਦੇਖੇਗਾ। ਹੁਣ ਇੱਥੇ ਸ਼ਬਦ ਦੇ ਅੰਦਰ ਮਹਾਰਾਜ ਪਰਮਾਤਮਾ ਦੀ ਵਡਿਆਈ ਦੇਖ ਰਹੇ ਨੇ, ਮਹਿਸੂਸ ਕਰ ਰਹੇ ਨੇ, ਰਿਅਲਾਈਜ਼ ਕਰਕੇ ਸਾਨੂੰ ਸੋਝੀ ਦੇ ਰਹੇ ਨੇ। महाराज कहते ने परमात्मा जी वाहेगुरु जी तुसी साडे जीवन दे अंदर साडे दाते हो सानू दाता देण वाले हो तुम दाते ठाकुर साडी जिंदगी दे अंदर साडे खसम हो मालक हो नायक सानू सेध देण वाले हो तुम दाते ठाकुर प्रतपालक साडी नेता प्रति प्रतपालना करन वाले हो नायक खसम हमारे तुसी साडे नायक हो ਤੁਸੀਂ ਸਾਡੇ ਖਸਮ ਹੋ ਤੁਸੀਂ ਸਾਡੇ ਦਾਤੇ ਹੋ ਮਹਾਰਾਜ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੈ ਵਿਸਵਾਦ ਜੇ ਪ੍ਰਸਾਦ ਬੋਲੇ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਮਹਾਰਾਜ ਕਹਿੰਦੇ ਨੇ ਤੂੰ ਉਸ ਮਾਲਕ ਦੀ ਵਡਿਆਈ ਨੂੰ ਜਦੋਂ ਦੇਖੇਗਾ ਪਰਮਾਤਮਾ ਨੇ ਤੈਨੂੰ ਕੀ ਦਿੱਤਾ ਹੈ ਇਸ ਪਾਣੀ ਤੇ ਜਿਨ ਤੂੰ ਘੜਿਆ ਮਾਟੀ ਕਾਲੇ ਦੇਹੁਰਾ ਕਰਿਆ ਉਕਤ ਜੋਤ ਲੈ ਸੁਰਤ ਪਰੀਖਿਆ ਮਾਤ ਗਰਭ ਮੈਂ ਜਿਨ ਤੂੰ ਰੱਖਿਆ ਮਹਾਰਾਜ ਨੇ ਬਾਣੀ ਦੇ ਅੰਦਰ ਸਾਨੂੰ ਦੱਸਿਆ ਕਿ ਪਰਮਾਤਮਾ ਕੀ ਕਰ ਰਿਹਾ ਤੇ ਜਦੋਂ ਸ਼ਬਦ ਵਿੱਚੋਂ ਪੜਾਂਗੇ ਸਮਝਾਂਗੇ ਤੇ ਸਾਡੇ ਮਨ ਦੇ ਅੰਦਰ ਪਰਮਾਤਮਾ ਦਾ ਜ਼ਹੂਰ ਪਰਮਾਤਮਾ ਦੀ ਵਡਿਆਈ ਪ੍ਰਗਟ ਹੋਏਗੀ ਮਹਾਰਾਜ ਕਹਿੰਦੇ ਨੇ ਜਿਨ ਦੀਏ ਤੁਧ ਬਾਪ ਮਹਿਤਾਰੀ ਜਿਨ ਦੀਏ ਭਰਾਤ ਪੁਤਹਾਰੀ ਜਿਨ ਦੀਏ ਤੁਧ ਬਨਤਾਰ ਮੀਤਾ ਇਸ ਠਾਕੁਰ ਕੋ ਰੱਖ ਲੈ ਜੀਤਾ ਉਹ ਦਾਤਾ ਕਿਵੇਂ ਹੈ ਮਾਂ ਬਾਪ ਉਸਨੇ ਦਿੱਤੇ ਧੀਆਂ ਪੁੱਤਰ ਉਸਨੇ ਦਿੱਤੇ ਉਸ ਮਾਲਕ ਨੇ ਮਾਤਾ ਦੇ ਉਦਰ ਦੇ ਅੰਦਰ ਸਾਡੀ ਪ੍ਰਤਪਾਲਣਾ ਕੀਤੀ ਜਿਨ ਦੀਆ ਤੁਧ ਪਵਨ ਅਮੋਲਾ ਦਾਤਾ ਕਿੱਦਾਂ ਆ ਹਵਾ ਜਿਹਦੇ ਵਿੱਚ ਸਵਾਸ ਲੈ ਰਹੇ ਹਾਂ ਇਹ ਕਿਸੇ ਬੰਦੇ ਦੀ ਫੈਕਟਰੀ ਵਿੱਚ ਨਹੀਂ ਬਣੀ ਦਾਤੇ ਨੂੰ ਮਹਿਸੂਸ ਕਰਨਾ ਪਏਗਾ ਜਦੋਂ ਤੁਸੀਂ ਪੜੋਗੇ ਤੇ ਫਿਰ ਮਨ ਦੇ ਅੰਦਰ ਕੁੱਝ ਨਾ ਕੁੱਝ ਤਾਂ ਚੱਲਣਾ ਚਾਹੀਦਾ ਨਾ ਕੁੱਝ ਨਾ ਤੁਕਤ ਵਿਚਾਰ ਹੋਣੀ ਚਾਹੀਦੀ ਹੈ ਕਿ ਉਹ ਦਾਤਾ ਕਿਵੇਂ ਹੈ ਉਹਨੇ ਕੀ ਦਿੱਤਾ ਹੈ ਉਹ ਕਿਸੇ ਹੋਰ ਸ਼ਬਦ ਵਿੱਚ ਮਹਾਰਾਜ ਨੇ ਦ੍ਰਿੜ ਕਰਾਇਆ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਣਾ ਇਸ ਠਾਕੁਰ ਕੀ ਰੋ ਮਨ ਸ਼ਰਨਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਮਨ ਕੋ ਦੀਏ ਪਸਤਾ ਜੀਓ ਬਰਤਨ ਬਲਣਾ ਤਿਸ ਠਾਕੁਰ ਕੇ ਚਿਤ ਰੱਖ ਚਰਨਾ ਉਸ ਠਾਕੁਰ ਦੇ ਚਰਨ ਉਸ ਦੀ ਵਡਿਆਈ ਆਪਣੇ ਹਿਰਦੇ ਵਿੱਚ ਵਸਾ ਜਿਹਨੇ 36 ਕਿਸਮ ਦੇ ਪਦਾਰਥ ਦਿੱਤੇ ਕਿੰਨੀਆਂ ਸਬਜ਼ੀਆਂ ਘਰਾਂ ਵਿੱਚ ਲੈ ਕੇ ਆਉਣੇ ਕਿੰਨਾ ਫਲ ਫਰੂਟ ਲੈ ਕੇ ਆਉਣੇ ਕਿੰਨੇ ਡਰਾਈ ਫਰੂਟ ਲੈ ਕੇ ਆਉਣੀਆਂ ਕਿੰਨੇ ਤਰ੍ਹਾਂ ਦਾ ਮਾਲਕ ਨੇ ਸਾਨੂੰ ਖਾਣ ਨੂੰ ਦਿੱਤਾ ਭੁੰਚਣ ਨੂੰ ਦਿੱਤਾ ਅੱਖਾਂ ਦਿੱਤੀਆਂ ਹੱਥ ਪੈਰ ਦਿੱਤੇ ਕੰਨ ਦਿੱਤੇ ਧੀਆਂ ਪੁੱਤਰ ਦਿੱਤੇ ਅਜੇ ਵੀ ਅਸੀਂ ਆਖੀਏ ਵੀ ਰੱਬ ਕੌਣ ਹੈ ਤੇ ਰੱਬ ਕਿੱਥੇ ਹੈ ਰੱਬ ਦੀ ਵਡਿਆਈ ਨੂੰ ਫੀਲ ਕਰਾਂਗੇ ਜਿੱਦਣ ਸਾਡਾ ਇੱਕ ਹੱਥ ਨਾ ਹੋਇਆ ਜਿੱਦਣ ਸਾਡੀ ਲੱਤ ਨਾ ਹੋਈ ਜਿੱਦਣ ਸਾਨੂੰ ਦਿਸਦਾ ਨਾ ਹੋਇਆ ਉਸ ਦਿਨ ਪਤਾ ਲੱਗੇਗਾ ਮਾਲਕ ਨੇ ਜ਼ਿੰਦਗੀ ਕਿੰਨੀ ਵੱਡੀ ਦਾਤ ਦਿੱਤੀ ਹੈ ਬੰਦਾ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਂਦਾ ਨਾ ਤੇ ਕਹਿੰਦਾ ਵੀ ਮਰਿਆ ਕਿੱਦਾਂ ਭਾਈ ਮਰਿਆ ਕਿੱਦਾਂ ਇਸ ਕਰਕੇ ਮਰਿਆ ਕਿ ਜਿਉਂਦਾ ਸੀ ਤੂੰ ਕਦੀ ਇਹ ਨਹੀਂ ਸੋਚਿਆ ਬੰਦਾ ਜਿਉਂਦਾ ਕਿੱਦਾਂ ਜਿਸ ਦਿਨ ਇਹ ਸੋਚਣ ਲੱਗ ਪਵਾਂਗੇ ਕਿ ਅਸੀਂ ਜਿਉਂਦੇ ਕਿੱਦਾਂ ਹਾਂ ਇਹ ਸਾਡਾ ਦਿਲ ਕੌਣ ਧੜਕਾ ਰਿਹਾ ਇਹ ਸਵਾਸ ਕੌਣ ਚਲਾ ਰਿਹਾ ਇਹ ਨਿਮਖ ਨਿਮਖ ਫ੍ਰਿਕਸ਼ਨ ਆਫ ਸੈਕਿੰਡ ਦੇ ਅੰਦਰ ਦਿਲ ਕਿੰਨਾ ਕੰਮ ਕਰ ਰਿਹਾ ਹੈ ਇੱਕ ਪਾਸਿਓਂ ਖੂਨ ਆ ਰਿਹਾ ਦਰਵਾਜੇ ਖੁੱਲ ਰਹੇ ਨੇ ਉਹ ਜਦੋਂ ਖੂਨ ਇੱਕ ਪਾਸੇ ਆਉਂਦਾ ਫਿਰ ਦੂਜਾ ਦਰਵਾਜਾ ਖੁੱਲਦਾ ਉਧਰ ਚਲੇ ਜਾਂਦਾ ਪਿਛਲੇ ਦਰਵਾਜੇ ਤੋਂ ਫਿਰ ਨਵਾਂ ਖੂਨ ਆ ਜਾਂਦਾ ਫਿਰ ਅਗਲੇ ਦਰਵਾਜੇ ਵੱਲ ਖੂਨ ਬਾਹਰ ਧੱਕ ਦਿੰਦਾ ਸਕਿੰਟ ਸਕਿੰਟ ਦੀ ਫ੍ਰਿਕਸ਼ਨ ਦੇ ਅੰਦਰ ਇਹ ਦਰਵਾਜੇ ਖੁੱਲਦੇ ਤੇ ਬੰਦ ਹੁੰਦੇ ਆ ਜੇ ਸਕਿੰਟ ਦੀ ਕਿਸੇ ਇੱਕ ਪ੍ਰੀਖਣ ਦਾ ਸੌਵੇਂ ਹਿੱਸੇ ਦਾ ਵੀ ਫਰਕ ਪੈ ਜਾਏ ਨਾ ਤੇ ਲੋਕੀ ਕਹਿੰਦੇ ਡਾਕਟਰ ਕਹਿੰਦੇ ਪੇਸਮੇਕਰ ਲਾਉਣਾ ਪੈਣਾ ਤੇਰੇ ਦਿਲ ਦੀ ਧੜਕਣ ਠੀਕ ਨਹੀਂ ਹੈ ਆ ਸਵਾਸ ਇਹ ਇੱਕ ਦੋ ਮਿੰਟ ਨਾਣ ਤੇ ਬੰਦਾ ਜ਼ਮੀਨ ਤੇ ਡਿੱਗਾ ਹੁੰਦਾ ਤੇ ਫਿਰ ਰੱਬ ਕਿੱਥੇ ਦੂਰ ਹੈ ਪਰਮਾਤਮਾ ਨੂੰ ਦੇਖਣ ਵਾਲੀ ਮਹਾਰਾਜ ਨੇ ਸਾਨੂੰ ਸੂਝ ਦਿੱਤੀ ਹੈ ਸ਼ਬਦ ਦੇ ਅੰਦਰ ਵਿਵੇਕ ਦਿੱਤਾ ਇਸ ਕਰਕੇ ਇਹ ਜਿਹੜਾ ਮਹਾਰਾਜ ਦਾ ਬਚਨ ਹੈ ਨਾ ਇਹ ਉਸ ਹਿਰਦੇ ਵਿੱਚ ਪ੍ਰਕਾਸ਼ਿਤ ਹੈ ਜਿਸ ਹਿਰਦੇ ਵਿੱਚ ਹਉ ਨਹੀਂ ਹੈ ਮਹਾਰਾਜ ਕਹਿੰਦੇ ਨੇ ਮਾਲਕ ਤੂੰ ਸਾਡਾ ਦਾਤਾ ਹੈ ਤੂੰ ਸਾਡਾ ਠਾਕੁਰ ਹੈ ਤੂੰ ਪ੍ਰਤਪਾਲਕ ਹੈ ਤੂੰ ਨਾਇਕ ਹੈ ਤੂੰ ਖਸਮ ਹੈ ਜਿੰਨੀਆਂ ਸਾਨੂੰ ਉਸ ਮਾਲਕ ਨੇ ਦੇਖਣ ਦੀ ਸੁਣਨ ਦੀ ਬੋਲਣ ਦੀ ਸਮਰੱਥਾ ਦਿੱਤੀ ਸੀ ਓਨਾ ਹੀ ਦੇਖ ਬੋਲ ਸਕਦੇ ਤੋ ਮਹਾਰਾਜ ਕਹਿੰਦੇ ਨੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ
ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ
ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਇੱਕ ਇੱਕ ਸਕਿੰਟ ਸਕਿੰਟ ਦਾ ਸੋਵਾਂ ਹਜ਼ਾਰਵਾਂ ਹਿੱਸਾ ਵੀ ਜੇ ਇਹ ਲੈ ਜੇ ਇਹ ਗਤੀ ਜੇ ਇਹ ਰਿਦਮ ਸਾਡੇ ਸਰੀਰ ਦੀ ਵਿਗੜ ਜਾਂਦੀ ਹੈ ਤੇ ਅਸੀਂ ਰੋਗੀ ਹੁੰਦੇ ਹਾਂ ਹਸਪਤਾਲ ਦਾਖਲ ਹੋਣਾ ਪੈਂਦਾ ਮਾਲਕ ਨੇ ਐਸੀ ਅੰਦਰ ਵਿਵਸਥਾ ਬਣਾਈ ਹੈ, ਹਰ ਚੀਜ਼ ਇੱਕ ਐਸੇ ਨਿਯਮ ਦੇ ਅੰਦਰ ਬੱਝੀ ਹੋਈ ਹੈ। ਖਾਣ ਵਾਲਾ ਇੱਕ ਵੱਖਰਾ ਸਿਸਟਮ ਹੈ, ਸਾਹ ਲੈਣ ਵਾਲਾ ਵੱਖਰਾ ਸਿਸਟਮ ਹੈ, ਖੂਨ ਧੜਕਣ ਦਾ ਵੱਖਰਾ ਸਿਸਟਮ ਹੈ, ਦਿਮਾਗ ਦਾ ਇੱਕ ਵੱਖਰਾ ਸਿਸਟਮ ਹੈ, ਫਿਰ ਸਾਰੇ ਆਪਸ ਦੇ ਨਾਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਤੇ ਇਹ ਕਿਲਾ ਕਿਹਦੀ ਹੈ? ਇਹ ਪਰਮਾਤਮਾ ਦੀ ਕਿਲਾ ਹੈ, ਉਹ ਸਾਡੀ ਨਿਮਕ ਨਿਮਕ ਪ੍ਰਤਪਾਲਣਾ ਕਰ ਰਿਹਾ ਹੈ।
ਸੇਵਾ ਏਕ ਕਵਨ ਗੁਣ ਕਹੀਐ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਲਕ ਸਾਡੀ ਮਨ ਦੀ ਅਵਸਥਾ, ਜਿਹੜਾ ਬੰਦਾ ਉਸ ਵਾਹਿਗੁਰੂ ਨੂੰ ਦੇਖਦਾ ਉਹ ਜਾਣਦਾ ਕਿ ਮੇਰੇ ਕੋਲ ਕਿੰਨੀ ਕੁ ਸਮਰੱਥਾ ਹੈ। ਜਿਹਵਾ ਏਕ ਉਸਤਤ ਅਨੇਕ, ਉਸ ਦੀ ਉਸਤਤ ਤਾਂ ਬਹੁਤ ਵੱਡੀ ਹੈ। ਅਗਮ ਅਗੋਚਰ ਪ੍ਰਭ ਨਿਰਬਾਣੀ, ਉਹ ਪਰਮਾਤਮਾ ਤਾਂ ਅਗਮ ਅਗੋਚਰ ਹੈ। ਜਿਹਵਾ ਏਕ ਉਸਤਤ ਅਨੇਕ, ਸਤਪੁਰ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਣੀ, ਤੇਰੇ ਕਵਨ ਕਮਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਪੂਜ ਭਗਵਾਨਾ। ਇਸੇ ਸ਼ਬਦ ਦੇ ਅੰਦਰ ਮਹਾਰਾਜ ਕਹਿੰਦੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜੈ, ਬੱਕਰੀ ਸਿੰਘ ਇੱਕ ਥੈ ਥੈ ਰਾਖੇ ਮਨ, ਹਰ ਜਪ ਭਰਮ ਭਉ ਦੂਰ ਕੀਜੈ। 70-75% ਪਾਣੀ, 25-30% ਮਿੱਟੀ ਧਰਤੀ, ਪਰ ਧਰਤੀ ਨੂੰ ਇਹ 70% ਪਾਣੀ ਲੋੜ ਨਹੀਂ ਰਿਹਾ। ਥੱਲੇ ਵੀ ਪਾਣੀ, ਆਲੇ ਦੁਆਲੇ ਐਡੇ ਐਡੇ ਸਮੁੰਦਰ, ਇੰਨਾ ਪਾਣੀ ਤਾਂ ਐਸ ਧਰਤੀ ਨੂੰ ਝੱਟ ਰੋੜ ਕੇ ਲੈ ਜਾਏ, ਪਰ ਕਿਉਂ ਨਹੀਂ ਰੋੜਦਾ? ਵਿੱਚ ਟਿੱਕੀ ਹੋਈ ਹੈ ਤੇ ਇਹ ਪਰਮਾਤਮਾ ਦੀ ਵਡਿਆਈ ਹੈ। ਅੱਗ ਦੇ ਲੱਕੜ ਦੇ ਅੰਦਰ ਹੈ ਪਰ ਲੱਕੜ ਨੂੰ ਅੱਗ ਸਾੜ ਨਹੀਂ ਰਹੀ, ਇਹ ਬੰਨੇ ਹੋਏ ਨੇ। ਬੱਕਰੀ ਸਿੰਘ ਇੱਕ ਥੈ ਤੈ ਰਾਖੇ, ਤੂੰ ਬੱਕਰੀ ਤੇ ਸ਼ੇਰ ਮਾਲਕ ਨੇ ਇਕੱਠੇ ਬੰਨ ਦਿੱਤੇ। ਮਹਾਰਾਜ ਕਹਿੰਦੇ ਪਰਮਾਤਮਾ ਦੀ ਵਡਿਆਈ, ਉਸ ਵਾਹਿਗੁਰੂ ਦੇ ਗੁਣਾਂ ਦਾ ਕੋਈ ਸਮਾਰ ਨਹੀਂ ਹੈ। ਜਿਹਵਾ ਏਕ ਕਵਣ ਗੁਣ ਕਹੀਐ,
ਸੁਮਾਰ ਬੇਅੰਤ ਸੁਵਾਮੀ, ਫਿਰ ਅੰਤ ਨਾ ਕਿ ਨਹੀਂ ਲਹੀਐ।
ਬੇਸੁਮਾਰ ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰਨਾ ਨਾਹੀ ਸੁਮਾਰ। ਜਪਜੀ ਸਾਹਿਬ ਪੜੋ, ਮਨ ਦੇ ਅੰਦਰ ਜੇ ਇੱਕ ਪੰਕਤੀ ਪੜ੍ਹਦੇ ਹੋ ਤੇ ਦੂਜੀ ਪੰਕਤੀ ਦੇ ਅੰਦਰ ਉਸੇ ਦੀ ਵਿਚਾਰ ਨੂੰ ਦ੍ਰਿੜ ਕਰਾਇਆ ਗਿਆ। ਜਦੋਂ ਮਹਾਰਾਜ ਕਹਿੰਦੇ ਨੇ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਚਾਰ ਪੌੜੀਆਂ ਜਪਜੀ ਸਾਹਿਬ ਅਮਰ ਬਾਣੀ ਦੇ ਅੰਦਰ ਹਨ। ਇਹਨਾਂ ਪੌੜੀਆਂ ਦੇ ਅੰਦਰ ਪਹਿਲਾਂ ਮਾਲਕ ਦੀ ਬੇਅੰਤਤਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਰਾਟ ਹਸਤੀ ਮਹਾਰਾਜ ਨੇ ਸਮਝਾਈ, ਤੇ ਫਿਰ ਦੋ ਪੰਕਤੀਆਂ ਦੇ ਅੰਦਰ ਇੱਕੋ ਹੀ ਗੱਲ ਕਹੀ, ਮਾਲਕ ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਪਾ, ਤੇਰਾ ਕੋਈ ਸਵਾਰ ਨਹੀਂ ਹੈ।
ਰਹਾਓ
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਰਹਾਓ ਦਾ ਬਚਨ ਕਰਕੇ ਅੱਗੇ ਵਿਚਾਰਨ ਕਰਦੇ ਹਨ।
ਕੋਟ ਪਰਾਧ ਹਮਾਰੇ ਠੰਡੋ, ਅਨਿਕ ਵਿਧੀ ਸਮਝਾਵੋ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਮਾਲਕ ਜੀ ਤੁਸੀਂ ਇੰਨੇ ਬਖਸ਼ਣ ਦੋ, ਇੰਨੀ ਕਿਰਪਾ ਕਰਨ ਵਾਲੇ ਹੋ, ਸਾਡੇ ਕਰੋੜਾਂ ਅਪਰਾਧ ਤੁਸੀਂ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਜਿਵੇਂ ਬਾਪ ਆਪਣੇ ਬੱਚੇ ਨੂੰ ਸਮਝਾਉਂਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਕਰ ਗੈਰ ਕਰਪ ਤੁਤ ਪੇਖ ਮਾਤਾ ਕਹੇ ਨਾ ਪੁਕਾਰ, ਫੁਸਲਾਏ ਉਰ ਮੰਡ ਹੈ। ਜੈਸੇ ਵੈਦ ਰੋਗੀ ਪ੍ਰਤ ਕਹੇ ਨਾ ਵਿਸਥਾਰ, ਬਿਰਥਾ ਸੰਜਮ ਕੋ ਔਖਦ ਖਵਾਏ ਰੋਗ ਡੰਡ ਹੈ। ਜੈਸੇ ਭੂਲ ਚੂਪ ਚਟੀਆ ਕੀ ਨਾ ਵਿਚਾਰੇ, ਬਾਧਾ ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਤੈਸੇ ਪੇਖ ਔਗਣ ਕਹੇ ਨਾ ਸਤਿਗੁਰੂ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ। ਬੱਚਾ ਹੱਥ ਦੇ ਅੰਦਰ ਚਾਕੂ ਫੜ ਲਵੇ, ਅੱਗ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰੇ, ਮਾਂ ਬੜੇ ਪਿਆਰ ਨਾਲ ਲਾ ਕੇ ਪਾਸੇ ਕਰ ਦਿੰਦੀ ਹੈ। ਵੈਦ ਰੋਗੀ ਦੀ ਬਿਮਾਰੀ ਦੇਖ ਕੇ ਉਹਨੂੰ ਕਹਿ ਕਹਿ ਕੇ ਡਰਾਉਂਦਾ ਨਹੀਂ ਹੈ, ਉਹਦਾ ਇਲਾਜ ਕਰਦਾ ਹੈ। ਇੱਕ ਬੱਚਾ ਨਲਾਇਕ ਹੈ, ਸਵਾਲ ਨਹੀਂ ਸਮਝਦਾ, ਅਧਿਆਪਕ ਉਹਨੂੰ ਵਾਰ ਵਾਰ ਸਮਝਾਉਂਦਾ ਹੈ। ਇਸੇ ਤਰੀਕੇ ਸਤਿਗੁਰੂ ਸਾਡੇ ਔਗਣ ਦੇਖ ਕੇ ਸਤਿਗੁਰੂ ਸਾਡੇ ਔਗਣਾਂ ਦੀ ਭੰਡੀ ਕਰਦੇ। ਐਸੇ ਪੇਖ ਔਗਣ ਸਾਡੇ ਔਗਣ ਦੇਖਦੇ ਨੇ, ਕਹੇ ਨਾ ਸਤਿਗੁਰੂ, ਉਹਨਾਂ ਔਗਣਾਂ ਨੂੰ ਚਟਾਰਦੇ ਨਹੀਂ। ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ, ਆਪਣਾ ਪ੍ਰਚੰਡ ਗਿਆਨ ਦੇ ਕਰਕੇ ਸਾਡਾ ਵਿਵੇਕ ਪੈਦਾ ਕਰਦੇ ਨੇ। ਕਿਉਂ? ਬੰਦੇ ਦਾ ਸੁਭਾਅ ਹੈ ਭੁੱਲਣਹਾਰ, ਟੂ ਐਵਰੀ ਹਿਊਮਨ
ਗਲਤੀ ਕਰਨਾ ਬੰਦੇ ਦਾ ਸੁਭਾਅ ਹੈ। ਅਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਫਿਰ ਵੀ ਅਖੀਰ ਤੇ ਕਹਿੰਦੇ ਵਿਚਾਰ ਕਰਨ ਤੋਂ ਮਹਾਰਾਜ ਸਾਧ ਸੰਗਤ ਬਖਸ਼ਣ ਯੋਗ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਜਿਹੜਾ ਬੰਦਾ ਸਾਨੂੰ ਪੇਸ਼ ਹੋ ਜਾਂਦਾ, ਆਪਣੀਆਂ ਭੁੱਲਾਂ ਆਪਣੀਆਂ ਗਲਤੀਆਂ ਨੂੰ ਕਬੂਲ ਕਰਦਾ ਤੇ ਸਤਿਗੁਰੂ ਇੰਨਾ ਬਖਸ਼ਿੰਦ ਹੈ, ਸਤਿਗੁਰੂ ਨੇ ਜੁਗਤ ਕਰਾਈ ਹੈ, ਸਤਿਗੁਰੂ ਸਾਡਾ ਮਾਂ ਬਾਪ ਹੈ, ਸਤਿਗੁਰੂ ਸਾਡਾ ਦੋਖੀ ਨਹੀਂ ਹੈ, ਸਤਿਗੁਰੂ ਸਾਡਾ ਵਿਰੋਧੀ ਨਹੀਂ ਹੈ, ਇਹ ਪੰਥ ਹੈ, ਪੰਥ ਦੀ ਤਾਕਤ ਹੈ। ਇਸ ਦੇ ਅੰਦਰ ਬੰਦਾ ਭੁੱਲ ਸਕਦਾ ਸੀ, ਰੋਜ਼ ਮਾਲਕ ਨੂੰ ਆਪਣੇ ਔਗਣ ਬਖਸ਼ਾਨੇ, ਕਿੰਨੀਆਂ ਗਲਤੀਆਂ ਕਰਦੇ ਹਾਂ, ਪਰ ਇਹ ਮਾਂ ਬਾਪ ਹੈ ਸਾਡਾ। ਜੈਸਾ ਬਾਰਕ ਪਾਏ ਸਪਾਈ, ਲੱਖ ਅਪਰਾਧ ਕਮਾਵੇ, ਮਹਾਰਾਜ ਕਹਿੰਦੇ ਲੱਖਾਂ ਅਪਰਾਧ ਕਰਦਾ ਹੈ, ਮਹਾਰਾਜ ਕਹਿੰਦੇ ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬੌੜ ਪਿਤਾ ਕਰ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ, ਰੱਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਾ ਨੀਚ ਮੂਰਖਾਰੇ। ਇਸ ਕਰਕੇ ਸਿੱਖ ਔਗਣ ਨੀ ਚਿਤਾਰਦਾ, ਗਲਤੀਆਂ ਨੀ ਚਿਤਾਰਦਾ, ਇਹ ਮਾਲਕ ਦਾ ਬਿਰਦ ਹੈ, ਮਾਲਕ ਦੀ ਵਡਿਆਈ ਹੈ।
ਹਮ ਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ।
ਹਮ ਗਿਆਨ ਅਲਪ ਮਤ ਥੋਰੀ, ਅਸੀਂ ਨਾ ਸਮਝਾਂ, ਸਾਡੀ ਮਤ ਹੋਸ਼ੀ ਹੈ, ਤੁਮ ਆਪਣ ਬਿਰਦ ਰਖਾਵੋ, ਤੁਹਾਡਾ ਬਿਰਦ ਹੈ, ਮੁੱਢ ਕਦੀਮਾਂ ਦਾ ਸੁਭਾਅ ਹੈ, ਜੋ ਸ਼ਰਨ ਆਵੇ ਇਸ ਕੰਠ ਲਾਵੇ। ਇਹ ਬਿਰਦ ਸਵਾਮੀ ਸੰਦਾ, ਮਾਲਕ ਸਾਡੇ ਉਗਣਾ ਦੀ ਵਿਚਾਰ ਨਹੀਂ ਕਰਦਾ, ਮਾਲਕ ਬਖਸ਼ ਦਿੰਦਾ ਹੈ।
ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ।
ਤੇ ਸਤਿਗੁਰੂ ਮਹਾਰਾਜ ਫੇਰ ਉਸ ਮਾਲਕ ਦੇ ਅੱਗੇ ਸਾਨੂੰ ਹੱਥ ਜੋੜਨ ਦਾ ਢੰਗ ਸਿਖਾਉਂਦੇ, ਹੱਥ ਜੋੜ ਕੇ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ, ਤੁਮਰੀ ਸਰਨ ਤੁਮਾਰੀ ਆਸਾ। ਮਾਲਕ ਜੀ, ਵਾਹਿਗੁਰੂ ਜੀ, ਪਰਮੇਸ਼ਰ ਜੀ, ਸਤਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਸਾਨੂੰ ਜ਼ਿੰਦਗੀ ਦੇ ਅੰਦਰ ਤੁਹਾਡੀ ਹੀ ਆਸ ਹੈ, ਤੁਸੀਂ ਹੀ ਉਹ ਸੱਜਣ ਹੋ ਜਿਹੜੇ ਸਾਡੇ ਨੂੰ ਸੁਹੇਲੇ ਭਾਵ ਸੁਖ ਦੇਣ ਵਾਲੇ ਹੋ।
ਰੱਖੋ ਰੱਖਣਹਾਰ ਦਇਆਲਾ, ਨਾਨਕ ਘਰ ਦੇ ਗੋਲੇ।
ਹੇ ਦਇਆ ਦੇ ਘਰ, ਹੇ ਰੱਖਣ ਵਾਲੇ ਪਰਮਾਤਮਾ, ਤੂੰ ਕਿਰਪਾ ਕਰ, ਸਾਨੂੰ ਆਪਣੀ ਸ਼ਰਨ ਵਿੱਚ ਰੱਖ, ਅਸੀਂ ਤੇਰੇ ਘਰ ਦੇ ਗੋਲੇ ਹਾਂ, ਤੇਰੇ ਘਰ ਦੇ ਸੇਵਕ ਹਾਂ। ਜਦੋਂ ਸਿੱਖ ਗੁਰੂ ਦੀ ਸ਼ਰਨ ਵਿੱਚ ਹੈ, ਗੁਰੂ ਦੀ ਸ਼ਰਨ ਦੇ ਅੰਦਰ ਗੁਰੂ ਉਹਦੀ ਪ੍ਰਤਪਾਲਣਾ ਕਰਦਾ ਹੈ, ਗੁਰੂ ਉਹਦੀ ਸਾਰ ਲੈਂਦਾ ਹੈ, ਗੁਰੂ ਉਸਦੇ ਔਗਣ ਨਹੀਂ ਚਿਤਾਰਦਾ, ਗੁਰੂ ਉਸ ਨੂੰ ਬਲ ਦਿੰਦਾ ਹੈ। ਆਹ ਜਿਹੜਾ ਖਾਲਸਾ ਪੰਥ ਹੈ ਨਾ, ਜਿਹੜੀ ਸਿੱਖ ਸੰਗਤ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਹੈ, ਤੇ ਸਿੱਖ ਸੰਗਤ ਦੇ ਉੱਤੇ, ਖਾਲਸਾ ਪੰਥ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਸਾਰ ਕਰਦੇ ਨੇ, ਸਤਿਗੁਰੂ ਕਿਰਪਾ ਕਰਦੇ, ਨਹੀਂ ਤਾਂ ਇਸ ਸੰਸਾਰ ਦੇ ਅੰਦਰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਿੰਨੇ ਯਤਨ ਹੋਏ ਖਾਲਸਾ ਪੰਥ ਨੂੰ ਖਤਮ ਕਰਨ ਦੇ, ਕਿੰਨੀਆਂ ਕੋਸ਼ਿਸ਼ਾਂ ਹੋਈਆਂ, ਕਿੰਨੇ ਜ਼ੁਲਮ ਹੋਏ, ਕਿੰਨੇ ਧੱਕੇ ਹੋਏ, ਪਰ ਜਿਹਦੇ ਨਾਲ ਪਰਮਾਤਮਾ ਹੈ, ਫਾਲੂਸ ਬਣਕਰ ਜਿਸ ਦੀ ਹਿਫਾਜ਼ਤ ਹਵਾ ਕਰੇ, ਉਹ ਸ਼ਮਾ ਕਿਆ ਬੁਝੇ ਜਿਸੇ ਰੋਸ਼ਨ ਖੁਦਾ ਕਰੇ, ਜਿਸ ਦੀ ਪ੍ਰਤਪਾਲਣਾ ਸਤਿਗੁਰੂ ਕਰ ਰਹੇ। ਜਦੋਂ ਸਤਿਗੁਰੂ ਜੋਤ ਸਰੂਪ ਹੈ ਨਾ, ਤੇ ਸਤਿਗੁਰੂ ਦਾ ਖਾਲਸਾ ਵੀ ਜੋਤ ਸਰੂਪ ਹੈ, ਹਰ ਸਿੱਖ ਤੇ ਅੰਗ ਸੰਗ ਸਤਿਗੁਰੂ ਹੈ, ਗੁਰੂ ਗ੍ਰੰਥ ਤੇ ਗੁਰੂ ਪੰਥ ਜੋਤ ਸਰੂਪ ਨੇ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਸ਼ਾਇਦ ਜਹਾਂਗੀਰ ਨੇ ਸਮਝਿਆ ਸੀ ਕਿ ਇਹ ਸਿੱਖ ਪੰਥ ਖਤਮ ਹੋ ਜਾਏਗਾ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਪੀਰੀ ਇਕੱਠਿਆਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਵੀਂ ਸ਼ਕਤੀ ਦਿੱਤੀ, ਨਵਾਂ ਬਲ ਦਿੱਤਾ। ਮਹਾਰਾਜ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਪਰ ਬਦਲਦੇ ਵਕਤ ਕੀ ਰਫਤਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪ੍ਰਵਾਸ ਰੋਕਣੇ ਵਾਲੋ, ਗੁਰੂ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਸਤਿਗੁਰੂ ਮਹਾਰਾਜ ਨੇ ਸਮਰੱਥਾ ਦਿੱਤੀ, ਜਹਾਂਗੀਰ ਦਾ ਮਨਸੂਬਾ ਕਾਇਮ ਨਹੀਂ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਮਣੇ ਗੁਰੂ ਕੇ ਸਿੱਖ ਸ਼ਹੀਦ ਕਰ ਦਿੱਤੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਹੀਦ ਕੀਤਾ, ਬੈਰੀ ਨੂੰ ਇਹ ਸੀ ਕਿ ਖਾਲਸਾ ਸਿੱਖ ਖਤਮ ਹੋ ਗਿਆ, ਪਰ ਜਿਹੜੀ ਚੀਜ਼ ਕੌਮ ਨੂੰ ਰੋੜਨ ਆਈ ਉਹ ਕੌਮ ਦੇ ਚਰਨ ਧੋ ਕੇ ਨਿਕਲ ਗਈ, ਪੰਥ ਅੱਗੇ ਤੋਂ ਅੱਗੇ ਨਿਖਰਦਾ ਗਿਆ, ਬਲਕੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰ ਦਿੱਤੀ, ਹਰ ਖਾਲਸਾ ਪੰਥ ਦੇ ਖਾਲਸੇ ਨੂੰ ਮਹਾਰਾਜ ਨੇ ਆਪਣਾ ਬਲ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਉਹਨਾਂ ਨੇ ਸਮਝਿਆ ਵੀ ਹੁਣ ਗੁਰੂ ਜਿਹੜਾ ਉਹ ਸ਼ਹੀਦ ਹੋ ਗਏ, ਖਤਮ ਹੋ ਗਏ, ਤੇ ਹੁਣ ਸ਼ਾਇਦ ਖਾਲਸਾ ਪੰਥ ਖਤਮ ਹੋ ਜਾਏਗਾ। ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠਾਂ ਗੁਰੂ ਕੇ ਸਿੰਘਾਂ ਨੇ ਚੱਪੜਚਿੜੀ ਦੇ ਮੈਦਾਨ ਦੇ ਅੰਦਰ ਦੱਸ ਦਿੱਤਾ ਵੀ ਇਹ ਖਾਲਸਾ ਖਤਮ ਹੋਣ ਵਾਲਾ ਨਹੀਂ ਹੈ, ਹਰ ਸਿੱਖ ਜੋਤ ਸਰੂਪ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਉ ਖਾਲਸੇ ਕਾ ਖਾਲਸਾ ਮੇਰੋ ਪੋਤ ਪੋਤ ਸਾਗਰ ਬੁੰਦੇ। ਖਾਲਸੇ ਦੇ ਨਾਲ ਹੈ ਪਰਮਾਤਮਾ, ਖਾਲਸੇ ਦੇ ਨਾਲ ਹੈ ਸਤਿਗੁਰੂ, ਪੰਥ ਦੇ ਨਾਲ ਹੈ ਖਾਲਸੇ ਦੇ ਨਾਲ ਪਰਮੇਸ਼ਵਰ। ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ ਤੇ ਫਿਰ ਉਸ ਤੋਂ ਬਾਅਦ ਫਿਰ ਕਿੰਨੇ ਜ਼ੁਲਮ ਹੋਏ, ਕਿੰਨੇ ਸੰਕਟ ਹੋਏ। 1742 ਦੇ ਅੰਦਰ ਛੋਟਾ ਘੱਲੂਘਾਰਾ ਹੋਇਆ, ਦੀਵਾਨ ਲਖਪਤ ਰਾਏ ਦੇ ਹਮਲੇ ਦੇ ਅੰਦਰ 10,000 ਸਿੰਘ ਸ਼ਹੀਦ ਹੋਇਆ ਕਾਨੂੰਵਾਨ ਦੇ ਸ਼ੰਭ ਦੇ ਅੰਦਰ। ਤੇ ਫਿਰ ਉਸ ਤੋਂ ਬਾਅਦ ਵੱਡਾ ਘੱਲੂਘਾਰਾ ਹੋਇਆ, ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸੀ ਮੈਂ 60,000 ਚੋਂ 30,000 ਪੁਕਾਰਤਾ ਕੋਪਰ ਕੀੜੇ ਦੇ ਮੈਦਾਨ ਦੇ ਅੰਦਰ। 4 ਮਹੀਨੇ ਬਾਅਦ ਖਾਲਸੇ ਨੇ ਸਰਹੰਦ ਫਤਿਹ ਕਰ ਲਿਆ। ਇਹਨੂੰ ਕੌਣ ਮਿਟਾ ਸਕਦਾ? ਖਾਲਸੇ ਨੂੰ ਕੋਈ ਨਹੀਂ ਮਿਟਾ ਸਕਦਾ। ਖਾਲਸਾ ਜਿਹੜਾ ਪਰਮਾਤਮਾ ਦੇ ਹੁਕਮ ਵਿੱਚ ਪੈਦਾ ਹੋਇਆ ਹੈ, ਜੋਤ ਸਰੂਪ ਹੈ, ਜੋਤ ਸਰੂਪ ਨੂੰ ਕੋਈ ਨਹੀਂ ਮਿਟਾ ਸਕਦਾ। ਤੇ ਮਹਾਰਾਜ ਦੇ ਹੁਕਮ ਦੇ ਅੰਦਰ ਇੰਨੀ ਚੜ੍ਹਦੀ ਕਲਾ ਹੋਈ 1783 ਦੇ ਅੰਦਰ ਆ ਲਾਲ ਕਿਲ੍ਹਾ ਜਿੱਥੋਂ ਸਿੱਖਾਂ ਦੇ ਖਿਲਾਫ਼ ਫਤਵੇ ਜਾਰੀ ਹੁੰਦੇ ਸੀ, ਇਸ ਥਾਂ ਦੇ ਉੱਤੇ ਗੁਰੂ ਕੇ ਸਿੱਖਾਂ ਨੇ ਖਾਲਸਾ ਪੰਥ ਨੇ ਆ ਕਰਕੇ ਕਬਜ਼ਾ ਕੀਤਾ ਔਰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਚਲਾ। ਕੁਛ ਬਾਤ ਹੈ, ਹਸਤੀ ਮਿੱਟੀ ਨਹੀਂ ਹਮਾਰੀ, ਸਦੀਓ ਰਹਾ ਹੈ ਦੌਰੇ ਜ਼ਮਾਨ ਦੁਸ਼ਮਨ ਹਮਾਰਾ। ਪਰ ਗੁਰੂ ਕੇ ਸਿੱਖਾਂ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਸਿੱਖ ਦੇ ਅੰਦਰ ਗੁਰੂ ਵਰਤਦਾ, ਪਰਮਾਤਮਾ ਵਰਤਦਾ, ਇਸ ਕਰਕੇ ਨਾ ਸਿੱਖੀ ਕਦੀ ਝੁਕੀ ਹੈ। ਉਸ ਤੋਂ ਬਾਅਦ ਦੇਖ ਲਓ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਹਿੰਦੇ ਸੀ ਵੀ ਅੰਮ੍ਰਿਤਸਰ ਈਸਾਈ ਮਿਸ਼ਨ ਦਾ ਕੇਂਦਰ ਬਣ ਜਾਣਾ, ਪਰ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਏ। ਖਾਲਸਾ ਪੰਥ ਨੇ ਲਹਿਰਾਂ ਚਲਾਈਆਂ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਸ਼੍ਰੋਮਣੀ ਅਕਾਲੀ ਦਲ ਚੱਲਿਆ, ਆਜ਼ਾਦੀ ਤੋਂ ਬਾਅਦ ਫਿਰ 2 ਘੱਲੂਘਾਰੇ ਹੋਏ। ਸਿੰਘਾਂ ਨੇ ਸ਼ਹਾਦਤਾਂ ਦੇ ਕਰਕੇ ਆਪਣੇ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅੰਦਰ ਖਾਲਸਾ ਨਾ ਝੁਕਿਆ ਹੈ ਤੇ ਨਾ ਕਦੀ ਮਿਟਿਆ ਹੈ। ਇਹ ਮਹਾਰਾਜ ਨੇ ਬਲ ਦਿੱਤਾ, ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਬੋਲੇ। ਜੇ ਅਸੀਂ ਸਤਿਗੁਰੂ ਨਾਲ ਜੁੜੇ ਰਵਾਂਗੇ, ਸਤਿਗੁਰੂ ਸਾਡੀ ਪ੍ਰਤਪਾਲਣਾ ਕਰੇਗਾ, ਮਾਲਕ ਸਾਡੀ ਬੈਜ ਰੱਖੇਗਾ। ਮਾਲਕ ਨੇ ਇਹ ਬਲ ਤੇ ਬਖਸ਼ਿਸ਼ ਕੀਤਾ ਹੈ। ਤੋ ਆਓ, ਇਸ ਤੋਂ ਉਪਰੰਤ ਜੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰੀਏ, ਜੋ ਮਾਰੂ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਦੇ ਪਾਵਨ ਅੰਗ 992 ਦੇ ਉੱਤੇ ਸੁਸ਼ੋਭਤ ਹੈ।
ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਿਰਮਾਇਲ, ਤਾਕੈ ਮੈਲ ਨ ਰਾਤੀ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੋ ਕਿ ਜੁਗਤ ਨਾਮ ਨਿਰਮਲ, ਜਿਹੜੇ ਜੋਗੀ ਦੀ ਜੁਗਤ ਪਰਮਾਤਮਾ ਦਾ ਨਾਮ ਦ੍ਰਿੜ ਕਰਨਾ ਹੈ। ਜੋਗੀ ਜੁਗਤ ਨਾਮ ਨਿਰਮਾਇਲ, ਜਿਹੜਾ ਨਾਮ ਨਿਰਮਲ ਕਰਨ ਵਾਲਾ ਹੈ। ਜੋਗੀ ਕੀ ਕਰਦੇ ਸੀ? ਘਰ ਬਾਰ ਛੱਡ ਜਾਂਦੇ ਸੀ, ਗ੍ਰਸਤ ਛੱਡ ਜਾਂਦੇ ਸੀ, ਤੇ ਗ੍ਰਸਤ ਛੱਡ ਕੇ ਸਮਝਦੇ ਸੀ ਸ਼ਾਇਦ ਮਨ ਦੀ ਮੈਲ ਜਿਹੜੀ ਆ ਮੁਕਤ ਹੋ ਜਾਏਗੀ। ਹਾਟੀ ਪਾਟੀ ਰਹੇ ਨਿਰਾਲੇ ਰੂਪ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਆ, ਜੋਗੀ ਅਟਪਟ ਬੋਲੇ ਗਿਆਨੇ। ਤੇ ਮਹਾਰਾਜ ਨੂੰ ਕਹਿੰਦੇ ਸੀ ਤੀਰਥ ਨਹਾਈਆ ਸੁਖ ਪਲ ਪਾਈਆ, ਮੈਲ ਨਾ ਲਾਗੈ ਕਾਈ, ਗੋਰਖ ਪੂਤ ਲੋਹ ਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਸਾਡੀ ਜੁਗਤੀ ਦੀ ਵਿਧੀ ਇਹ ਹੈ ਕਿ ਅਸੀਂ ਹਾਟੀ ਪਾਟੀ ਨਹੀਂ ਕਰਦੇ, ਜੰਗਲਾਂ ਵਿੱਚ ਰਹਿੰਦੇ ਹਾਂ, ਖਾਣ ਪਾਣ ਨੂੰ ਉੱਥੋਂ ਫਲ ਖਾ ਲੈਂਦੇ ਹਾਂ। ਤੇ ਮਹਾਰਾਜ ਨੇ ਆਖਿਆ ਸੀ ਨਹੀਂ, ਜੇ ਜੀਵਨ ਦੀ ਜੁਗਤੀ ਸਿੱਖਣੀ ਹੈ। ਤੇ ਮਹਾਰਾਜ ਨੇ ਆਖਿਆ ਸੀ ਹਾਟੀ ਪਾਟੀ ਨੀਂਦ ਨਾ ਆਵੇ, ਪਰ ਕਰ ਚਿਤ ਨਾ ਡੁਲਾਈ, ਬਿਨ ਨਾਵੇ ਮਨ ਟੇਕ ਨਾ ਟਿਕਈ, ਨਾਨਕ ਭੁੱਖ ਨਾ ਜਾਈ। ਜੋਗੀ ਉਹ ਹੈ ਗ੍ਰਸਥ ਵਿੱਚ ਬਹਿੰਦੇ ਆ ਨਾਮ ਦਾ ਪੱਲਾ ਭਰੇ, ਘਰ ਬਾਰ ਛੱਡ ਕੇ ਭੱਜ ਜਾਣਾ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਦੇਸ਼ ਸੋਟ ਪ੍ਰਦੇਸ਼ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਇਹ ਕਾਮ ਕ੍ਰੋਧ ਕਿਤੇ ਉੱਥੇ ਨਹੀਂ ਜਾਂਦੇ, ਉੱਥੇ ਵੀ ਜਾਂਦੇ। ਤੇ ਜੇ ਇਹਨਾਂ ਨੂੰ ਦੂਰ ਕਰਨਾ, ਤੇ ਮਹਾਰਾਜ ਕਹਿੰਦੇ ਨੇ ਗ੍ਰਸਥ ਵਿੱਚ ਰਹਿੰਦਿਆਂ ਹੋਇਆ ਜਿਹੜਾ ਰੱਬ ਨਾਲ ਜੁੜਨ ਵਾਲਾ ਅਸਲ ਜੋਗੀ ਹੈ, ਉਹ ਨਾਮ ਦਾ ਆਸਰਾ ਲੈਂਦਾ, ਤੇ ਨਾਮ ਦੇ ਆਸਰੇ ਦੇ ਨਾਲ ਮਹਾਰਾਜ ਕਹਿੰਦੇ ਨੇ ਉਹਦਾ ਮਨ ਨਿਰਮਲ ਹੋ ਜਾਂਦਾ, ਤਾਂ ਕਹਿ ਮੈਲ ਨਾ ਰਾਤੀ। ਫਿਰ ਨਾਮ ਨਾਲ ਜੁੜੇ ਹੋਏ ਬੰਦੇ ਦੇ ਮਨ ਨੂੰ ਮੈਲ ਨਹੀਂ ਲੱਗਦੀ,
ਨਾਮ ਇਸ ਹਿਰਦੇ ਨੂੰ ਪਰਮਾਤਮਾ ਦੀ ਵਡਿਆਈ ਇਸ ਮਨ ਨੂੰ ਗ੍ਰਸਥ ਵਿਚ ਰਹਿੰਦਿਆਂ ਕਿਰਤ ਵਿਹਾਰ ਕਰਦਿਆਂ ਪਰਿਵਾਰ ਦੀ ਪਰਵਰਿਸ਼ ਕਰਦਿਆਂ ਵੀ ਮਨ ਨੂੰ ਮਾਇਆ ਦੇ ਮੋਹ ਵਿਚ ਨਹੀਂ ਪੈਣ ਦਿੰਦੇ। ਮਹਾਰਾਜ ਕਹਿੰਦੇ ਐਸਾ ਜੋਗੀ ਹੈ
ਪ੍ਰੀਤਮ ਨਾਥ ਸਦਾ ਸਤ ਸੰਗੇ ਜਨਮ ਮਰਨ ਗਤ ਬੀਤੀ।
ਉਹ ਜਿਹੜਾ ਪ੍ਰੀਤਮ ਹੈ ਉਹ ਪਰਮੇਸ਼ਵਰ ਹੈ ਜੋ ਨਾਥ ਹੈ ਜਿਹੜੇ ਉਸ ਸੱਚੇ ਪਰਮਾਤਮਾ ਦੇ ਨਾਲ ਹਮੇਸ਼ਾ ਆਪਣਾ ਮਨ ਜੋੜਦੇ ਹਨ। ਜਨਮ ਮਰਨ ਗਤ ਬੀਤੀ ਉਹਨਾਂ ਦੇ ਮਨ ਦੀ ਅਵਸਥਾ ਐਸੀ ਹੋ ਜਾਂਦੀ ਹੈ ਜਿਸ ਅਵਸਥਾ ਦੇ ਵਿਚ ਫਿਰ ਜਨਮ ਮਰਨ ਦਾ ਗੇੜ ਨਹੀਂ ਪੈਂਦਾ। ਜੇ ਮਨ ਨਿਰਮਲ ਹੈ ਨਾਮ ਨਾਲ ਜੁੜਿਆ ਤੇ ਫਿਰ ਸਾਨੂੰ ਜਨਮ ਮਰਨ ਨਹੀਂ ਪਏਗਾ। ਸਾਡੇ ਸਰੀਰ ਦੇ ਉੱਤੇ ਬੜਾ ਮਹਿੰਗਾ ਸੂਟ ਹੈ, ਸਾਡੀ ਜੇਬ ਦੇ ਅੰਦਰ ਬੜੀ ਪੈਸਾ ਹੈ, ਸਾਡਾ ਘਰ ਬਾਰ ਬੜਾ ਵੱਡਾ ਹੈ, ਜਨਮ ਮਰਨ ਨਹੀਂ ਟਲਣਾ। ਜਨਮ ਮਰਨ ਉਸ ਵੇਲੇ ਟਲੇਗਾ ਜਦੋਂ ਸਾਡੇ ਮਨ ਦੀ ਅਵਸਥਾ ਮਾਲਕ ਵਿੱਚ ਜੁੜੀ ਹੋਏਗੀ। ਜੇਬ ਵਿੱਚ ਭਾਵੇਂ ਕੱਖ ਨਹੀਂ ਹੈ, ਤਨ ਦੇ ਉੱਤੇ ਸਧਾਰਨ ਵਸਤਰ ਹੈ, ਝੁੱਗੀ ਚੌਂਪੜੀ ਵਿੱਚ ਰਹਿੰਦਾ ਹੈ, ਪਰ ਜੇ ਮਨ ਦੀ ਅਵਸਥਾ ਨਾਮ ਨਾਲ ਜੁੜ ਕੇ ਨਿਰਮਲ ਅਤੇ ਜੰਮਣ ਮਰਨ ਦਾ ਗੇੜ ਕੱਢਿਆ ਗਿਆ। ਉਹ ਮਨ ਦੀ ਅਵਸਥਾ ਨਾਲ ਪਰਮਾਤਮਾ ਮਿਲਣਾ, ਤਨ ਦੀਆਂ ਚੀਜ਼ਾਂ ਨਾਲ ਪਰਮਾਤਮਾ ਨਹੀਂ ਮਿਲਣਾ। ਤੋ ਮਹਾਰਾਜ ਕਹਿੰਦੇ ਜਨਮ ਮਰਨ ਗਤ ਬੀਤੀ
ਪਾਈ ਤੇਰਾ ਕਹਾ ਨਾਮ ਕੈਸੇ ਜਾਤੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਗੁਸਾਈ ਹੇ ਤੇ ਮਾਲਕ ਤੇਰਾ ਕਹਾ ਨਾਮ ਕੈਸੋ ਜਾਤੀ, ਕਿਹੜੀ ਤਾਰਾ ਨਾਮ ਤੇ ਕਿਹੜੀ ਤੇਰੀ ਜਾਤੀ।
ਜਾਤੋ ਭੀਤਰ ਮਹਿਲ ਬੁਲਾਵੇ ਹੈ ਪੁੱਛੋ ਬਾਤ ਨਿਰੰਤੀ।
ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਮੈਨੂੰ ਆਪਣੇ ਮਹਿਲ ਬੁਲਾਵੇ ਭਾਵ ਆਪਣੇ ਨਾਲ ਜੋੜੇ ਫਿਰ ਮੈਂ ਇਹ ਭੇਦ ਦੀ ਗੱਲ ਤੇਰੇ ਕੋਲ ਪੁੱਛਦਾ, ਮਾਲਕ ਤੇਰਾ ਕਿਵੇਂ ਕੋਈ ਨਾਮ ਹੋ ਸਕਦਾ, ਕਿਵੇਂ ਤੇਰੀ ਕੋਈ ਜਾਤ ਹੋ ਸਕਦੀ ਹੈ, ਭਾਵ ਨਹੀਂ ਹੋ ਸਕਦੀ। ਜਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੱਕਰ ਜਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਨ ਰੇਖ ਭੇਕ ਕਹੁ ਕਹਿ ਨਾ ਸਕਤ। ਰੂਪ ਰੰਗ ਅਰ ਭੇਕ ਰੇਖ ਭੇਕ ਕਹੁ ਕਹਿ ਨਾ ਸਕਤ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਤੇਜੈ। ਮਹਾਰਾਜ ਕਹਿੰਦੇ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਨ ਕਹਿ ਨੀਜੈ ਤ੍ਰਿਭਵਨ ਮਗੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਿੰਦ ਕਹਿ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ। ਜਿੰਨੇ ਨਾਮ ਨੇ ਤਾਂ ਕਰਮ ਨਾਮ ਨੇ, ਰੱਬ ਦਾ ਕੋਈ ਇੱਕ ਨਾਮ ਨਹੀਂ ਹੋ ਸਕਦਾ, ਸਾਰੇ ਨਾਮ ਮਹਾਰਾਜ ਦੇ ਬਾਣੀ ਵਿੱਚ ਤੇ ਨਾ ਹੀ ਉਹਦੀ ਕੋਈ ਜਾਤ, ਨਾ ਤੱਤ ਹੈ, ਨਾ ਮੱਤ ਹੈ, ਨਾ ਜਾਤ ਹੈ, ਨਾ ਪੱਤ ਹੈ, ਉਹਦੀ ਕੋਈ ਜਾਤ ਨਹੀਂ, ਕੁੱਲ ਨਹੀਂ ਹੈ।
ਰਹਾਓ
ਰਹਾਓ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਬ੍ਰਹਮਨ ਬ੍ਰਹਮ ਗਿਆਨ ਇਸ ਨਾਨੀ ਹਰ ਗੁਣ ਪੂਜੇ ਪਾਤੀ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਬ੍ਰਾਹਮਣ ਬ੍ਰਹਮ, ਉਹ ਬ੍ਰਾਹਮਣ ਬ੍ਰਹਮ ਵਰਗਾ ਹੋ ਜਾਂਦਾ, ਕਿਹੜਾ ਬ੍ਰਾਹਮਣ। ਮਹਾਰਾਜ ਕਹਿੰਦੇ ਨੇ ਗਿਆਨ ਇਸ਼ਨਾਨੀ, ਜਿਹੜਾ ਆਪਣੇ ਮਨ ਦਾ ਇਸ਼ਨਾਨ ਕਰਾਉਂਦਾ ਗਿਆਨ ਦੇ ਨਾਲ, ਵਿਵੇਕ ਦੇ ਨਾਲ, ਪ੍ਰਭੂ ਦੇ ਹੁਕਮ ਦੀ ਉਸ ਦੀ ਸਿਫਤ ਸਲਾਹ ਦੇ ਨਾਲ, ਜਿਸ ਦੇ ਮਨ ਨੇ ਇਸ਼ਨਾਨ ਕੀਤਾ, ਮਹਾਰਾਜ ਕਹਿੰਦੇ ਨੇ ਉਹ ਬ੍ਰਾਹਮਣ ਬ੍ਰਹਮ ਹੋ ਜਾਂਦਾ। ਹਰ ਗੁਣ ਪਰਮਾਤਮਾ ਦੇ ਗੁਣ ਗਾਉਂਦਾ, ਪੂਜੇ ਪਾਤੀ ਇੱਕ ਤਰੀਕੇ ਦੇ ਨਾਲ, ਇਹ ਹੀ ਉਹਦੀ ਪੂਜਾ ਜਿਹੜੀ ਪੱਤਰਾਂ ਦੇ ਨਾਲ ਹੁੰਦੀ ਹੈ। ਉਸ ਦੇ ਗੁਣ ਗਾਣੇ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹੋ ਮੈਂ ਬਿਖ ਪੈਲ। ਇਸ ਤੋਂ ਵੱਡੀ ਕੋਈ ਪੂਜਾ ਨਹੀਂ ਹੈ, ਰੱਬ ਦੇ ਗੁਣ ਗਾਣੇ ਇਹੀ ਪੂਜਾ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਇਸ ਤੋਂ ਵੱਡਾ ਹੋਰ ਕੋਈ ਕਰਮ ਧਰਮ ਨਹੀਂ ਹੈ। ਮਹਾਰਾਜ ਕਹਿੰਦੇ ਨੇ ਪੂਜੇ ਪਾਤੀ ਜਿਵੇਂ ਪੱਤਰਾਂ ਦੀ ਪੂਜਾ ਹੁੰਦੀ ਹੈ, ਪਰਮਾਤਮਾ ਦੀ ਸਿਫਤ ਸਲਾਹ ਇਵੇਂ ਹੈ।
ਏਕੋ ਨਾਮ ਏਕ ਨਾਰਾਇਣ ਤ੍ਰਿਭਵਨ ਏਕਾ ਜੋਤੀ।
ਜਿਸ ਮਨੁੱਖ ਨੇ ਆਪਣੇ ਮਨ ਦੇ ਅੰਦਰ ਉਸ ਇੱਕ ਨਾਰਾਇਣ ਦਾ ਇੱਕ ਨਾਮ ਦ੍ਰਿੜ ਕਰ ਲਿਆ, ਮਹਾਰਾਜ ਕਹਿੰਦੇ ਨੇ ਤ੍ਰਿਭਵਨ ਏਕਾ ਜੋਤੀ, ਉਹਨੂੰ ਤਿੰਨਾਂ ਭਵਨਾਂ ਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ।
ਏਵਾ ਡੰਡੀ ਇਹੋ ਕਟ ਛਾਪਾ ਤੋਲੋ ਨਾਮ ਅਜਾਚੀ।
ਮੈਂ ਆਪਣੀ ਜਿਹਵਾਂ ਨੂੰ ਉਸ ਤਕੜੀ ਦੀ ਡੰਡੀ ਬਣਾਵਾਂ ਤੇ ਆਪਣੇ ਹਿਰਦੇ ਨੂੰ ਛਾਬਾ ਬਣਾਵਾਂ ਤੇ ਉਸ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਤੋਲਾਂ, ਭਾਵ ਉਸ ਦਾ ਚਿੰਤਨ ਕਰਾਂ।
ਏਕੋ ਹਾਟ ਸਾਹੋ ਸਭਨਾ ਸਿਰ ਵਨ ਜਾਰੇ ਇੱਕ ਭਾਤੀ।
ਜਿਹੜਾ ਮਨੁੱਖ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਅੰਦਰ ਇਸ ਤਰੀਕੇ ਦੇ ਨਾਲ ਦ੍ਰਿੜ ਕਰਾਉਂਦਾ महाराज कहते ने उस सारा संसार एक ऐसा वणज व्यापार करने वाला दिसदा जेड़े सारे उस मालक दे नाम दा व्यापार कर रहे हन।
होवै सिरे सत गुरु न बेड़े हो बूझै जिस एक लिव लागी।
महाराज कहते ने दोवे सिरे सत गुरु निबेड़े, दोवे सिरे केड़े, एक जन्म ते एक मरण। सतगुरु की कृपा हो गई, सतगुरु की बख्शिश के नाल जम्मन मरण दोवे सतगुरु कृपा करके आप खत्म कर देंदा है। दोहां सिरियां का आप स्वामी खेला बिकसा अंतर जामी। उन्हें आदि विच प्रतिपालना कीती ते जदो अंत समा आएगा लेखेगा उथे भी मालक आप कृपा करेगा।
यहो रहे निपराती
जिस दा जीड़ा निपरांती तो भाव भ्राम तों भरम तो दुविधा तो अग्ञानता तो जिस मनुख का हिरदा मुक्त हो जाता है।
शब्द वसाए भरम चुकाए सदा सेवक दिन राती।
ऐसा गुरु का सिख ऐसा सतगुरु दे दर घर का सेवक अपने मन के अंदरों हर तरह का जड़ा भरम है किसी नू किसी दिन का किसी नू किसी वार का जो कोई भरम है कोई वहम है तो गुरु खत्म कर दे। गुरु हरगोबिंद साहब महाराज ने बेदवे नूं बुला के शनि का दान दिता तेल दिता लोहा दिता मां की दाल दिती सिखां ने बाहर जाके हिर लिया कलगीधर पातशाह जी महाराज ने दिता ते कहण लगा आके ब्राह्मण महाराज नूं कहण लगा तुसी मैनूं दान दिता सी ये सिखां ने खोह लिया ते महाराज ने आखिया तेनूं दान नहीं सी दिता ये सिखां नूं इम्तिहान दिता सी मेरे सिख इस इम्तिहान विच पूरे होए ने ये शनि का वहम नहीं करते मंगल का वहम नहीं करते राहु केतु का वहम नहीं करते जिन्हू सारी दुनिया नू डरा रखिया जिन्हें पर मेरे सिख ने अपने मन के अंदरों ये भरम जेड़ा है वो खत्म कर दिता है।
ऊपर गगन गगन पार गोरख ताका आगम गुरु गुण वासी।
महाराज कहते ने जेड़ा गगन मंडल है भाव चेतन अवस्था जेड़ी दशम द्वार है जेड़ी हिरदे की वह अवस्था जिस अवस्था के अंदर मन माया के बंधना तो मुक्त हो जाता है उथे असल के अंदर परमात्मा का वासा है जिसनू महाराज ने आख्या भी उथे मालक की जोत वसदी है उथे सहज की अवस्था है वो दसवां आकाश है। महाराज कहते उथे परमात्मा का वासा है ते गुरु की कृपा जिस बंदे दे उत्ते हो जाए फिर उसनू उस मालक दे नाल अभेदता प्राप्त हुंदी है।
गुर बचनी बाहर कर एको नानक भया उदासी।
सतगुरु गुरु नानक साहब महाराज कहते हैं असल दे अंदर वो उदासी हो जाता है जिसनू गुरु की कृपा दे नाल गुरु दे बचना दे नाल अंदर ते बाहर हर थान दे उत्ते उस एक करते पुरख मालक की सूझ हो जाती है। आओ सतगुरु जी कृपा करन गुरसिखी जीवन नाम बाणी दीआं दातां बख्शन जी। महाराज के पावन मुख वाक की विचार करदे आं लड़ीवार सतगुरु महाराज जी के बचना की विचार करदे आं ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪ ਸਮੂਹ ਸੰਗਤ ਦਾ ਸਮੁੱਚੇ ਪ੍ਰਬੰਧ ਦਾ ਤਹਿ ਦਿਲ ਤੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਉਪਰ ਗਗਨ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪੁਨ ਵਾਸੀ ਗੁਰ ਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।